ਔਨ tevio.ca/yourhelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Karan, 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 You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਆਪਣਾ ਪਿਆਰ ਭੇਜੇ ਬਿਨਾਂ ਕਿਸੀ ਦੇਰੀ ਕੇ। ਕੈਨੇਡਾ ਕੇ ਕਿਸੀ ਵੀ ਬੈਂਕ ਸੇ ਭਾਰਤ ਕੇ ਕਿਸੀ ਵੀ ਬੈਂਕ ਮੇ ਇੰਸਟੈਂਟ ਪੈਸਾ ਟ੍ਰਾਂਸਫਰ ਕਰੇ, ਵੋ ਵੀ ਬਿਨਾਂ ਕੋਈ ਅਕਾਊਂਟ ਖੋਲੇ। ICICI ਬੈਂਕ, ਮਨੀ ਟੂ ਇੰਡੀਆ, ਟ੍ਰਾਂਸਫਰ ਭਰੋਸੇ ਕਾ। ICICI ਬੈਂਕ ਕੈਨੇਡਾ ਕਾ ਪ੍ਰੋਡਕਟ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ ICICIBank.ca ਪਰ ਜਾਏ ਯਾ ਮਨੀ ਟੂ ਇੰਡੀਆ ਕੈਨੇਡਾ ਐਪ ਡਾਊਨਲੋਡ ਕਰੇ। ਨਿਯਮ ਬਸ਼ਰਤੇ ਲਾਗੂ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 टू 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 905-450-5959 पे।
स्कारबरो दे विच साडी अखा दे पिछे एक अग है।
साडे टिड विच एक जुनून है।
ए साडे गवांडियां दे दिला विच है।
साडियां नर्सां दियां अखां विच
अते साडे डॉक्टरां दे हत्थां विच।
ए ओ है जो स्कारबरो नू स्कारबरो बनांदा है।
साडे हस्पतालां विच असी उस तों वध करदे हां जिन्ना किसे ने सोचिया सी, जिस दी कोई कल्पना भी नहीं कर सकता।
पर एक कल्पना करन दा समा है कि असी होर की कर सकदे हां।
स्कारबरो हेल्थ नेटवर्क विच शामिल होवो अते इकट्ठे
असी धैर्य नू महानता विच बदल सकदे हां।
lovescarborough.ca ते होर जानो। lovescarborough.ca ते दान करो।
इंसुलिन शुरू करन बारे सोच रहे हो? ट्रेसिबा दिन विच एक बार लिती जान वाली इंसुलिन है जो खुराक लैण दा लचकदार समा पेश करदी है। एना लम्मा के खुराकां दे विचकार घट्टो घट 8 घंटे दा वखवा हुंदा है। अते ट्रेसिबा लंबे समय लई कारजशील इंसुलिन है जिस दी कैनेडा दे एंडोक्रोनोलॉजिस्ट द्वारा सब तो ज्यादा तजवीज दित्ती जांदी है। अपने डॉक्टर नु पुछो कि ट्रेसिबा तुहाडे लई सही है अते nowready.ca ते जाओ। nowready.ca।
Hello listeners, I'm Andap Sabika. Very warm welcome. मैं आज सरावाय मीडिया की तरफ से रेडियो वाई साउथेशन पल्स फ्रेंड्स में आप सभी का स्वागत करती हूँ हर दिन राइट इन टाइम आ जाते हैं मोबाइल मीडिया अपडेट्स के साथ शहर की खबरें देश विदेश की खबरें एंटरटेनमेंट एंड विद ऑल द इम्पोर्टेंट इन्फॉर्मेशन तो सुनते रहे रेडियो वाई फॉर ऑल द अपडेट्स. अगर आप घर पर हैं तो चैनल वाई वाई प्लस देख सकते हैं 24/7 विद ट्यूजडे न्यूज पेपर में वीक को पढ़े सारे वीकली अपडेट्स के लिए Why Media TV app to download kar lijiye, get in touch with all of our platforms and also listen to Radio Y live 24 hours without any disruptions. Radio Y sunne ke liye local number hamesha apne paas rakhiye, that is 6479105000. Agar aap hamare social media platforms ke through hamare sath connected rehna chahte hain, then Facebook pe Y Media ka page zarur like kijiyega, YouTube pe Y Media ka channel hai, subscribe kar lijiyega, X platform pe chat Y Media group. एंड इंस्टाग्राम पे चैट वाई मीडिया अंडरस्कोर ग्रो रेडियो वाई आप दो और तरीके से भी सुन सकते हैं वाई मीडिया टीवी ऐप को डाउनलोड करके गेट इन टच विद ऑल ऑफ आर प्लेटफॉर्म्स एंड 24/7 रेडियो वाई सुनते रहिए जस्ट विद द टिप ऑफ योर फिंगर्स. इसके अलावा southeastindaily.com यानी कि हमारे वेबसाइट पे जाइए वहां पे लोकल नेशनल इंटरनेशनल न्यूज को डिटेल में रीड कीजिए. इसके अलावा southeastindaily.com पे रेडियो वाई का जो आइकॉन है उसे क्लिक कर लीजिए द लिंक इज एक्टिव उसके थ्रू सुनते रहिए रेडियो वाई 24/7. साथ ही साथ मिड वीक का न्यूज पेपर का जो ई पेपर है उसे आप एक्सेस कर सकते हैं southeastindaily.com पे जाके मिड वीक का जो आइकॉन है आप उसे क्लिक कर लीजिए एंड यू कैन रीड ई पेपर्स अपने फोन पे लैपटॉप पे कोई भी इलेक्ट्रॉनिक्स डिवाइसेस पे आप पढ़ सकते हैं एक्सेस कर सकते हैं जीटीए का वन एंड ओनली फ्री इंग्लिश न्यूज पेपर जीटीए का दैट इज मिड वीक न्यूज पेपर. थोड़ा सा अगर आपको मौसम का हाल बता दें Well, it is foggy indeed. आज fog advisory जारी हो चुकी है तो it is foggy and you know आज पूरा दिन जो है cloudy रहने वाला है जो visibility है थोड़ी सी reduced है so make sure you guys are driving carefully when you are going outside. 1 degree is you know the temperature right now although it feels like -2. High जो है आज 5 degrees तक जाने के chances है so weather जो है you know technically it is in positives लेकिन it feels like negative so as usual make sure you guys are dressed warm and drive safely, drive carefully. अगर आप बाहर जा रहे हैं घूमने जा रहे हैं make sure you guys are well prepared with the weather. अगर आपसे कोई भी sponsor अपडेट मिस हो जाती है या फिर आप वाई मीडिया के साथ एडवर्टाइज करना चाहते हैं then number एक ही है वाई मीडिया का 416-475-5000. हमारे साथ जुड़ गए हैं ग्रुप एडिटर एंड सीईओ वाई मीडिया युद्धवीर जसवाल विथ हेडलाइंस एंड स्टोरी बिहाइंड द हेडलाइंस. वेलकम युद्धवीर जी.
यू कैन लिसन टू द हेडलाइंस एनीवेयर But we bring you the story behind the headlines by Group Editor and CEO Yudhvir Jaswal only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian Pulse.
वाई मीडिया ग्रुप वालों सारियां दा रेडियो वाई और चैनल वाई दे बहुत बहुत स्वागत है बतौर ग्रुप एडिटर वाई मीडिया मैं युद्धवीर जसवाल तुहाडी खिदमत हाजिर हाँ अज दे इस प्रोग्राम दे विच करंट न्यूज और उहदे उत्ते एनालिसिस लैके जिथे अज वैदर आई एम श्योर काफी वधिया नजर आ रहा है हालांकि डबल डिजिट दे विच वी इस वीकेंड उत्ते जाएगा स्टार्टिंग फ्रॉम टुमारो बट थोड़े जे मीह पैण दे भी आसार नजर आ रहे ने वैदर की भी गल करांगे बट आई मस्ट से इफ आई एम टॉकिंग अबाउट रेन इट्स रेनिंग न्यूज जी हां न्यूज साइकिल कदे कदे असी देखते हैं कि बहुत फास्ट हुंदा है पर अज तो मैं लग रहा है कि न्यूज साइकिल एक नहीं है जिस तरफ देखो इट्स रेनिंग न्यूज सो अज का जिहड़ा साडा न्यूज साइकिल है थर्सडे अज बहुत बहुत हैवी होने जा रहा है अगे चल के मैं तुहानू शेयर करदा है वी हैव गॉट न्यूज फ्रॉम ऑल ओवर द वर्ल्ड कैनेडा तो बहुत सारिया खबर आ रही ने बहुत सारिया खबर ने अज कैनेडा तो साडे कोल एनालिसिस भी देना आई डाउट कि मैनू लग रहा है कि अज इनिया खबर ने कि अज एक दिन एनालिसिस भी नहीं शायद असी दे पावांगे अज न्यूज ही कवर कर दी है थोड़े बहुत एनालिसिस ही शायद दे पावांगे बट न्यूज ही कवर कर दी है वही काफी होएगा सो कैनेडा तो बहुत सारिया न्यूज ने ऑफकोर्स न्यूज फ्रॉम पाकिस्तान इलेक्शन दे रिजल्ट्स गिनती स्टार्ट हो गई है वी आर ऑल ईगरली वेटिंग हालांकि कुछ ना कुछ तो ऐसा लग रहा है कि इट्स ऑलमोस्ट प्री सेट थिंग बट स्टिल उम्मीद कायम है आई एम स्टिल लुकिंग के क्या विल देर बी अ सरप्राइज दिस टाइम क्या इमरान खान साहब क्योंकि लोग तो कह रहे हैं कि उन्होंने नाल ले आना नो इट्स अ सीक्रेट बैलेट तो लोग चुपचाप जाके अपनी वोट पा सकते हैं इमरान खान साहब बट विल दैट हैपन येस और नो ओदी भी देखते हैं की स्थिति है सो जिथे एक तरफ कैनेडा दे विच प्रधानमंत्री जस्टिन ट्रूडो ਆਟੋ ਥੈਫਟ ਸਮਿਟ ਨੂੰ ਲੀਡ ਕਰ ਰਿਹਾ, ਸਾਡੀ ਫੈਡਰਲ ਸਰਕਾਰ ਕੀ ਕਰ ਰਹੀ ਹੈ, ਆਟੋ ਥੈਫਟ ਸਮਿਟ ਨੂੰ ਲੀਡ ਕਰ ਰਹੀ ਹੈ, ਇਹਦੇ ਬਾਰੇ ਗੱਲ ਕਰਾਂਗੇ ਕੈਨੇਡਾ ਦੇ ਵਿੱਚ. ਐਂਡ ਦੇਰ ਇਜ਼ ਅ ਸੈਡ ਨਿਊਜ਼, ਪੁਵੇ ਡਰਾਈਵ ਦੇ ਉੱਤੇ ਸਿੰਗਲ ਵਹੀਕਲ ਕ੍ਰੈਸ਼, 3 ਪੀਪਲ ਆਰ ਕਨਫਰਮਡ ਡੈਡ. ਦੈਟਸ ਅ ਵੈਰੀ ਵੈਰੀ ਸੈਡ ਨਿਊਜ਼. ਬੜੀ ਖਰਾਬ ਖਬਰ ਬ੍ਰੈਂਪਟਨ ਤੋਂ ਆ ਰਹੀ ਹੈਗੀ ਹੈ. ਇਟਸ ਅ ਸੈਡ ਨਿਊਜ਼. ਵੀ ਯੂ ਨੋ ਸਮਟਾਈਮਸ ਆਈ ਫੀਲ ਵੀ ਹੈਵ ਟੂ ਬੀ ਦ ਮੈਸੇਜ ਬੀਰਰ, ਬਟ ਦੈਟਸ ਵਟ ਆਰ ਜੋਬ ਇਜ਼. ਐਨੀਵੇਜ਼, ਕੈਨੇਡਾ ਤੋਂ ਹੋਰ ਕਾਫੀ ਸਾਰੀਆਂ ਖਬਰਾਂ ਨੇ, ਤੁਹਾਨੂੰ ਹਰ ਚੀਜ਼ ਨੂੰ ਅਪਡੇਟ ਕਰਾਂਗੇ ਕੈਨੇਡਾ ਤੋਂ. ਪਰ ਆਟੋ ਥੈਫਟ ਇਜ਼ ਬਿਗ ਨਿਊਜ਼. ਸੈਕੰਡ ਜਿਹੜੀ ਅਸੀਂ ਤੁਹਾਨੂੰ ਬ੍ਰੈਂਪਟਨ ਤੋਂ ਦੱਸ ਰਹੇ ਹਾਂ, ਬੁਵੇਡ ਦੇ ਉੱਤੇ ਜਿਹੜਾ ਐਕਸੀਡੈਂਟ ਹੈ ਉਹਦੀ ਖਬਰ ਦੱਸ ਰਹੇ ਹਾਂ. ਇਸ ਤੋਂ ਇਲਾਵਾ 4 ਹੋਰ ਬੜੀਆਂ ਖਬਰਾਂ ਨੇ. ਰੁਕ ਕਰਾਂਗੇ ਪਾਕਿਸਤਾਨ ਵੱਲ, ਜਿੱਥੇ ਕਿ ਇਲੈਕਸ਼ਨ ਦੀ ਪੂਰੀ ਅਪਡੇਟ, ਕਾਊਂਟਿੰਗ ਚੱਲ ਰਹੀ ਹੈ ਐਜ਼ ਵੀ ਸਪੀਕ. ਪੂਰੀ ਅਪਡੇਟ ਤੁਹਾਨੂੰ ਨਾਲ ਸ਼ੇਅਰ ਕਰਾਂਗੇ. ਇਜ਼ ਪਾਕਿਸਤਾਨ ਆਫ ਫੋਰ ਐਨੀ ਸਰਪ੍ਰਾਈਜ਼, ਜਾਂ ਜਿੱਦਾਂ ਲੱਗ ਹੀ ਰਿਹਾ ਸੀਗਾ ਕਿ ਯੂ ਨੋ ਮੇ ਬੀ ਅ ਪਪਟ ਗਵਰਨਮੈਂਟ ਔਰ ਉਹਨਾਂ ਦਾ ਹੈਂਡ ਪਿਕਡ ਬਾਏ ਦ ਪਾਕਿਸਤਾਨ ਆਰਮੀ, ਕਿਆ ਉਸੇ ਸ਼ਖਸ ਦਾ ਨਾਮ ਬਾਹਰ ਨਿਕਲਾਏਗਾ. ਪੀਪਲ ਆਰ ਪ੍ਰਡਿਕਟਿੰਗ ਕਿ ਨਵਾਜ਼ ਸ਼ਰੀਫ ਸਾਹਿਬ ਹੋਣਗੇ. ਬਟ ਐਨੀ ਵੇਜ਼, ਲੈਟਸ ਸੀ, ਲੈਟਸ ਵੇਟ ਫਾਰ ਦ ਕਾਊਂਟਿੰਗ. ਇਧਰੋਂ ਇਹ ਹੋਏਗਾ. ਇੰਡੀਆ ਤੋਂ ਅਸੀਂ ਦੱਸ ਦਈਏ ਕਿ ਇੰਡੀਆ ਤੋਂ ਬੜੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹੈਗੇ ਹਾਂ ਕਿ ਜਿਹੜੇ ਹਾਲ ਹੀ ਦੇ ਵਿੱਚ ਪੋਲ ਸਰਵੇ ਆਇਆ ਮੂਡ ਆਫ ਦ ਨੇਸ਼ਨ, ਉਹਦੀ ਮੈਂ ਪੂਰੀ ਡਿਟੇਲ ਸਟੇਟ ਬਾਏ ਸਟੇਟ ਕਿੱਥੇ ਖੜਾ ਮਾਮਲਾ. ਉੱਤਰ ਪ੍ਰਦੇਸ਼ ਜਿਹੜੀ ਸਭ ਤੋਂ ਬੜੀ ਸਟੇਟ ਹੈ, ਉੱਥੇ ਕੀ ਹੋ ਰਿਹਾ, ਬਿਹਾਰ ਦੇ ਵਿੱਚ ਕੀ ਹੋ ਰਿਹਾ, ਕਿਉਂਕਿ ਬਿਹਾਰ ਦੇ ਵਿੱਚ ਕਾਫੀ ਸਾਰੀਆਂ ਤਬਦੀਲੀਆਂ ਹੋਏ ਨੇ. ਬੰਗਾਲ ਦੇ ਵਿੱਚ ਮਮਤਾ ਬੈਨਰਜੀ ਜੀ ਦੀ ਕੀ ਪੋਜੀਸ਼ਨ ਹੈ, ਮਹਾਰਾਸ਼ਟਰਾ ਚ ਕੀ ਪੋਜੀਸ਼ਨ ਹੈ, ਪੰਜਾਬ ਦੇ ਵਿੱਚ ਕੀ ਪੋਜੀਸ਼ਨ ਹੈ. ਆਮ ਆਦਮੀ ਪਾਰਟੀ ਦੇ ਸੀਮਸ ਟੂ ਬੀ ਡੋਮੀਨੇਟਿੰਗ, ਸੋ ਲੇਕਿਨ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ, ਡੈਲੀ ਹਿਮਾਚਲ ਪ੍ਰਦੇਸ਼ ਕੋ ਅਸਰ ਨਜ਼ਰ ਆ ਰਿਹਾ, ਇੰਡੀਆ ਅਲਾਇੰਸ ਦਾ ਵੇਅਰ ਡਸ ਇਟ ਸਟੈਂਡ, ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਸਾਂਝੀਆਂ ਕਰਨੀਆਂ ਨੇ. ਲੇਕਿਨ ਇਸ ਤੋਂ ਇਲਾਵਾ ਬੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਜੋ ਅੱਜ ਸ਼ਾਮ 6 ਵਜੇ ਮੀਡੀਆ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਇੰਨੇ ਮੈਸਿਵ ਲੈਵਲ ਦੇ ਉੱਤੇ ਸਰਵੇ ਬ੍ਰੈਂਪਟਨ ਮਿਸਿਸਾਗਾ ਕੈਲੇਡਨ ਦਾ, ਦ ਬਿਗੈਸਟ ਸਰਵੇ, ਵੀ ਕਲੇਮ ਦਿਸ ਇਜ਼ ਡੈਫੀਨੇਟਲੀ ਬਿਗੈਸਟ ਸਰਵੇ. ਮੈਂ ਕਾਫੀ ਇੱਥੇ ਸਰਚ ਕੀਤੀ ਹੈ, ਇਸ ਤੋਂ ਬੜਾ ਸਰਵੇ ਅੱਜ ਤੱਕ ਕਦੇ ਵੀ ਬ੍ਰੈਂਪਟਨ ਮਿਸਿਸਾਗਾ ਕੈਲੇਡਨ ਦੀ ਹਿਸਟਰੀ ਦੇ ਵਿੱਚ ਨਹੀਂ ਹੋਇਆ. ਦਿਸ ਇਜ਼ ਦ ਬਿਗੈਸਟ ਸਰਵੇ, ਵਾਈ ਮੀਡੀਆ ਮੇਨ ਸਟਰੀਟ ਪੋਲ ਸਰਵੇ ਜਿਹੜਾ ਅੱਜ ਅਸੀਂ ਕਰ ਰਹੇ ਹਾਂ, ਉਹਦੇ ਰਿਜ਼ਲਟਸ ਮੇਰੇ ਕੋਲ ਆ ਚੁੱਕੇ ਹੈਗੇ ਉੱਤੇ, ਲੇਕਿਨ ਪਬਲਿਸ਼ ਅਸੀਂ ਅੱਜ ਕਰ ਰਹੇ ਹਾਂ, ਬ੍ਰੌਡਕਾਸਟ ਅੱਜ ਅਸੀਂ ਕਰ ਰਹੇ ਹਾਂ. ਦਿਸ ਵਿਲ ਬੀ ਵਨ ਆਫ ਦ ਬਿਗੈਸਟ ਸਰਵੇ ਐਵਰ ਡਨ, ਕਿਉਂਕਿ ਇਕੱਲਾ ਫੈਡਰਲ ਦਾ ਹੋਇਆ ਹੋਏਗਾ, ਕਦੇ ਕਦੇ ਮਿਊਨਿਸਪਲ ਹੋਇਆ ਹੋਏਗਾ, ਕਦੇ ਪ੍ਰੋਵਿੰਸ਼ੀਅਲ ਹੋਇਆ, ਬਟ ਆਲ ਥ੍ਰੀ ਇਨ ਵਨ ਗੋ ਅੱਜ ਅਸੀਂ ਤੁਹਾਨੂੰ ਦੱਸਾਂਗੇ, ਜਿਹਦੇ ਵਿੱਚ ਕਿ 24 ਤਾਂ ਤੁਸੀਂ ਇਹ ਲਗਾ ਕੇ ਚੱਲੋ, 12 ਮੈਂਬਰ ਪਾਰਲੀਮੈਂਟ ਸਿਟਿੰਗ ਜਿਹੜੇ ਹੈਗੇ ਨੇ, ਤੇ 12 ਜਿਹੜੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ, 24 ਇਲੈਕਟਿਡ ਆਫੀਸ਼ੀਅਲਸ. ਹਰੇਕ ਦਾ ਅੱਜ ਹਿਸਾਬ ਹੋਏਗਾ, ਹਰੇਕ ਦਾ ਲੇਖਾ ਜੋਖਾ ਤੁਹਾਡੇ ਸਾਹਮਣੇ ਕੱਢ ਕੇ ਰੱਖ ਦੇਣਾ ਹੈ ਕਿ ਪ੍ਰਧਾਨੀ ਸਰਕਾਰੀਆ ਸਾਹਿਬ ਕੈਬਨਿਟ ਮੰਤਰੀ ਨੇ, ਪਰ ਲੋਕ ਅੱਜ ਉਹਨਾਂ ਨੂੰ ਕੀ ਕਹਿ ਰਹੇ ਨੇ, ਕੁਰਸੀ ਤੋਂ ਉਤਾਰਨਾ ਹੈ ਪ੍ਰਭੀ ਸਰਕਾਰੀਆ ਸਾਹਿਬ ਨੂੰ ਕਿ ਬਿਠਾ ਕੇ ਰੱਖਣਾ ਹੈ. ਦੀਪਾ ਕਰਨ ਸਾਹਿਬ ਦਾ ਕੀ ਹੋਏਗਾ, ਨੀਨਾ ਟਾਂਗੜੀ ਜੀ ਕੈਬਨਿਟ ਮੰਤਰੀ ਕੀ ਹੈ, ਉਹਨਾਂ ਦਾ ਕਿੱਥੇ ਖੜਾ ਮਾਮਲਾ. ਸਾਡੇ ਕਲੀਗ ਜਗਦੀਸ਼ ਗਰੇਵਾਲ ਹੋਣਾ ਦੇ ਬੇਟੇ ਹਰਦੀਪ ਗਰੇਵਾਲ ਸਾਹਿਬ ਬ੍ਰੈਂਪਟਨ ਈਸਟ, ਕਿੱਥੇ ਖੜਾ ਹੈ ਮਾਮਲਾ. ਇਹ ਪ੍ਰੋਵਿੰਸ਼ੀਅਲ ਲੈਵਲ ਦੀ ਗੱਲ ਤੇ ਕਰ ਹੀ ਰਹੇ ਹਾਂ, ਲੇਕਿਨ ਫੈਡਰਲ ਲੈਵਲ ਦੇ ਉੱਤੇ ਵੀ ਸੋਨੀਆ ਸਿੱਧੂ ਜੀ ਕਿੱਥੇ ਖੜੇ ਨੇ, ਅੱਜ ਕੀ ਪੋਜੀਸ਼ਨ ਹੈ ਉਹਨਾਂ ਦੀ, ਜਾਂ ਫਿਰ ਰੂਬੀ ਸੋਤਾ ਜੀ ਕਿੱਥੇ ਖੜੇ ਨੇ, ਮਨਿੰਦਰ ਸਿੱਧੂ ਸਾਹਿਬ, ਸ਼ਫਕਤ ਅਲੀ ਸਾਹਿਬ, ਸਾਡੇ ਕੈਬਨਿਟ ਮੰਤਰੀ ਨੇ ਕਮਲ ਖਹਿਰਾ ਜੀ, ਕਿੱਥੇ ਸਭ ਦਾ ਮਾਮਲਾ ਖੜਾ ਹੈ. ਸਾਰੀ ਬੜੀ ਡਿਟੇਲ ਰਿਪੋਰਟ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨੀ ਹੈ. ਕੈਬਨਿਟ ਮੰਤਰੀ ਵੀ ਕਈ ਸ਼ਾਮਲ ਨੇ ਵਿੱਚ, ਸੋ 24 ਸਿਟਿੰਗ ਜਿਹੜੇ ਇਸ ਵੇਲੇ ਇਲੈਕਟਡ ਆਫੀਸ਼ੀਅਲਸ ਨੇ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਕੈਬਨਿਟ ਮੰਤਰੀ ਵੀ ਸ਼ਾਮਲ ਨੇ, ਮੈਂਬਰ ਪਾਰਲੀਮੈਂਟ ਵੀ ਇਹਦੇ ਵਿੱਚ ਸ਼ਾਮਲ ਨੇ. ਸੋ ਅੱਜ ਸ਼ਾਮ 6 ਵਜੇ ਮੈਂ ਦੁਬਾਰਾ ਤੁਹਾਨੂੰ ਯਾਦ ਕਰਾ ਦਵਾਂ ਕਿ ਸਭ ਤੋਂ ਪਹਿਲਾਂ ਸ਼ਾਮ 6 ਵਜੇ ਵਾਈ ਮੀਡੀਆ ਦੇ ਵਾਈ ਮੀਡੀਆ ਪਲੱਸ, ਜੇ ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਹੈ ਚੈਨਲ ਲੱਭਣ ਦੇ ਵਿੱਚ, ਤਾਂ ਫੋਰਨ ਟੈਕਸਟ ਕਰ ਲਓ, ਕਾਲ ਕਰ ਲਓ 416-475-5000. ਸੋ ਸਾਡੇ ਪੈਨਲ ਪੂਰੀ ਤਰ੍ਹਾਂ ਤਿਆਰ ਹੈ, ਆਈ ਵਿਲ ਲੀਡ ਦ ਸ਼ੋ ਐਜ਼ ਐਨ ਐਂਕਰ, ਮੈਂ ਪੂਰੀ ਤਰ੍ਹਾਂ ਤਿਆਰ ਹਾਂ, ਸਾਰੇ ਰਿਜ਼ਲਟ ਸਾਡੇ ਕੋਲ ਨੇ. ਸੋ ਤੁਹਾਨੂੰ ਕੱਲੀ ਕੱਲੀ ਰਾਈਡਿੰਗ ਵਾਈਜ਼ ਦੱਸਾਂਗੇ ਕਿ ਕਿੱਥੇ, ਔਰ ਜਿੱਥੇ ਹੋ ਸਕਦਾ ਕੁਝ ਜਗ੍ਹਾ ਤੇ ਕੰਜ਼ਰਵੇਟਿਵ ਅੱਗੇ ਹੈ, ਜਾਂ ਲਿਬਰਲ ਅੱਗੇ ਹੈ, ਜਾਂ ਐਨਡੀਪੀ ਅੱਗੇ ਹੈ, ਕੋਈ ਵੀ ਹੋ ਸਕਦੀ ਅੱਗੇ. ਸੋ ਇਹਦੀ ਸਾਰੀ ਡਿਟੇਲ ਰਿਪੋਰਟ ਅੱਜ ਸ਼ਾਮ 6 ਵਜੇ ਵਾਈ ਮੀਡੀਆ ਪਲੱਸ ਦੇ ਉੱਤੇ ਸਭ ਤੋਂ ਪਹਿਲਾਂ ਸਾਂਝੀ ਕੀਤੀ ਜਾਏਗੀ, ਸ਼ਾਮ 6 ਵਜੇ ਤੋਂ ਲੈ ਕੇ 7:30 ਵਜੇ ਤੱਕ. ਫਿਰ 7:30 ਵਜੇ ਤੁਸੀਂ ਚੈਨਲ ਵਾਈ ਦੇ ਉੱਤੇ ਲਾਈਵ ਸ਼ੋਅ ਤਾਂ ਮਿਸ ਹੋ ਨਹੀਂ ਸਕਦਾ, ਵਾਈ ਮੀਡੀਆ ਲਾਈਵ ਹੁੰਦਾ ਰੋਜ਼ਾਨਾ, 7:30 ਵਜੇ ਤੁਸੀਂ ਉੱਥੇ ਦੇਖ ਸਕਦੇ ਹੈਗੇ ਉਹ ਚੈਨਲ ਵਾਈ ਤੇ. ਫਿਰ ਰਾਤ 9 ਵਜੇ ਤੋਂ ਲੈ ਕੇ ਅਸੀਂ 10 ਵਜੇ ਤੱਕ ਐਨਾਲਿਸਿਸ ਕਰਾਂਗੇ ਕਿ ਕੀ ਹੋਇਆ ਸਾਰਾ ਮਾਮਲਾ ਕੈਨੇਡਾ ਦਾ, ਔਰ ਫਿਰ 10 ਵਜੇ ਤੋਂ ਬਾਅਦ ਐਨਾਲਿਸਿਸ ਸ਼ੁਰੂ ਹੋ ਜਾਣਾ ਹੈ ਪਾਕਿਸਤਾਨ ਇੰਡੀਆ ਦਾ. ਸੋ ਰਾਤ 11-12 ਵਜੇ ਤੱਕ ਸਿਲਸਿਲਾ ਇਹ ਚੱਲਦਾ ਰਹਿਣਾ. ਸੋ ਅੱਜ ਕੈਨੇਡਾ, ਇੰਡੀਆ, ਪਾਕਿਸਤਾਨ ਤਿੰਨੋਂ ਜਗ੍ਹਾ ਦਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਬਹੁਤ ਹੈਵੀ ਹੈ. ਸ਼ਾਮ 6 ਵਜੇ ਤੋਂ ਵਾਈ ਮੀਡੀਆ ਪਲੱਸ ਤੋਂ ਸ਼ੁਰੂ ਹੋ ਜਾਏਗਾ ਔਰ ਰਾਤ 12 ਵਜੇ ਤੱਕ ਚੱਲੇਗਾ. ਅੱਛਾ ਮੈਂ ਇੱਕ ਚੀਜ਼ ਹੋਰ ਤੁਹਾਨੂੰ ਯਾਦ ਜ਼ਰੂਰ ਕਰਾ ਦਵਾਂ ਕਿ ਜਸਟ ਇਨ ਕੇਸ ਜੇ ਕੋਈ ਲੋਕ ਦੇਰ ਦੇ ਨਾਲ ਘਰ ਆ ਰਹੇ ਨੇ, ਜੇ ਉਹ ਸਿਰਫ ਕੈਨੇਡਾ ਦਾ ਐਨਾਲਿਸਿਸ ਦੇਖਣਾ ਚਾਹੁੰਦੇ ਆ ਕਿ ਜੇ ਅਸੀਂ ਪਾਕਿਸਤਾਨ ਇੰਡੀਆ ਦਾ ਬਾਹਰ ਦੇਖ ਲਾਂਗੇ ਸਿਰਫ ਕੈਨੇਡਾ ਦਾ ਦੇਖਣਾ, ਤੇ ਉਹ ਵਾਈ ਪਲੱਸ ਦੇ ਉੱਤੇ ਲਗਾਤਾਰ ਅੱਜ ਸਾਰਾ ਟਾਈਮ ਰਿਪੀਟ ਹੁੰਦਾ ਰਹੇਗਾ। ਸੋ ਜੇ ਤਾਂ ਤੁਸੀਂ ਟਾਈਮ ਸਿਰ ਦੇਖਣਾ 6 ਵਜੇ ਦੇਖ ਸਕਦੇ ਹੋ, ਨਹੀਂ ਤਾਂ ਉਸ ਤੋਂ ਬਾਅਦ ਲਗਾਤਾਰ 7, 8, 9, 10, 11, 12 ਸੋ ਵਾਈ ਪਲੱਸ ਦੇ ਉੱਤੇ ਸਿਰਫ ਔਰ ਸਿਰਫ ਕੈਨੇਡਾ ਦਾ ਚੱਲੇਗਾ, ਕਿਉਂਕਿ ਉੱਥੇ ਇੰਡੀਆ ਦੀ ਇਲੈਕਸ਼ਨ ਦੀ ਕਵਰੇਜ ਅਸੀਂ ਪੰਜਾਬੀ ਚ ਕਰਨੀ ਹੈ, ਪੰਜਾਬੀ ਹਿੰਦੀ ਉਰਦੂ ਚ ਕਰਨੀ ਹੈ, ਔਰ ਪਾਕਿਸਤਾਨ ਦੀ ਵੀ ਇਲੈਕਸ਼ਨ ਦੀ ਕਵਰੇਜ ਪੰਜਾਬੀ ਹਿੰਦੀ ਉਰਦੂ ਚ ਹੋਏਗੀ ਜੋ ਰਾਤ 9 ਵਜੇ ਤੋਂ ਸ਼ੁਰੂ ਹੋ ਜਾਣੀ ਹੈ। ਜੇ ਤੁਸੀਂ ਪਾਕਿਸਤਾਨ ਇੰਡੀਆ ਵਾਲੀ ਕਵਰੇਜ ਦੇਖਣੀ ਹੈ ਉਹ ਰਾਤ 9 ਵਜੇ ਤੋਂ ਸਟਾਰਟ ਹੋਏਗੀ, ਲੇਕਿਨ ਜਿਹੜੀ ਕੈਨੇਡਾ ਦੀ ਕਵਰੇਜ ਹੈ ਉਹ ਵਾਈ ਪਲੱਸ ਦੇ ਉੱਤੇ ਤਾਂ 6 ਵਜੇ ਤੋਂ ਸਟਾਰਟ ਹੋ ਜਾਣੀ ਹੈ ਸਭ ਤੋਂ ਪਹਿਲਾਂ, ਔਰ ਲਗਾਤਾਰ ਰਿਪੀਟ ਹੁੰਦੀ ਰਹਿਣੀ ਹੈ ਸਾਰੀ ਸ਼ਾਮ। ਤੁਸੀਂ ਕੈਨੇਡਾ ਦੇ ਜਿਹੜੇ ਸਾਡੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਰਿਜ਼ਲਟਸ ਨੇ ਉਹ ਤੁਸੀਂ ਲਗਾਤਾਰ ਦੇਖਦੇ ਰਹੋਗੇ, ਕੀ ਕਹਿ ਰਿਹਾ ਵਾਈ ਮੀਡੀਆ ਪੋਲ ਸਰਵੇ ਉਹ ਤੁਸੀਂ ਅੱਜ ਦੇਖਦੇ ਰਹੋਗੇ। ਲੇਕਿਨ ਜੇ ਤੁਸੀਂ ਦੇਖਣਾ ਚਾਹੁੰਦੇ ਹੈਗੇ ਹੋ ਕਿ ਇੰਡੀਆ ਪਾਕਿਸਤਾਨ ਦੀ ਕਵਰੇਜ, ਤੇ ਉਹ ਫਿਰ ਸਾਡੀ ਬਿਲਕੁਲ ਸਟਾਰਟ ਹੋ ਜਾਏਗੀ ਰਾਤ 9 ਵਜੇ, ਉਹਦੀ ਡਿਟੇਲ ਅਨਾਲਿਸਿਸ ਖਬਰਾਂ ਤੇ ਪਹਿਲਾਂ ਹੀ ਆ ਜਾਣਗੀਆਂ, ਬਟ ਅਨਾਲਿਸਿਸ ਰਾਤ 9 ਵਜੇ ਅਸੀਂ ਸ਼ੁਰੂ ਕਰ ਦਿਆਂਗੇ। ਸੋ ਅੱਜ ਦਾ ਦਿਨ ਕਾਫੀ ਜ਼ਿਆਦਾ ਬਿਜ਼ੀ ਰਹੇਗਾ ਮੇਰੇ ਵਾਸਤੇ ਵੀ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਸ਼ਾਮ ਨੂੰ ਇਹਨੂੰ ਜਸਟੀਫਾਈ ਕਰਾਂ। ਇਟਸ ਵੈਰੀ ਵੈਰੀ ਗ੍ਰੂਲਿੰਗ ਸਕੈਡਿਊਲ ਫਾਰ ਮੀ ਐਸ ਵੈਲ। ਸਰਾ ਜੀ ਕੈਸੀ ਹੈ ਆਪ, ਸਭ ਠੀਕ ਹੈ?
ਆਲ ਗੁੱਡ ਇਤਵੀ ਜੀ, ਆਪ ਕੈਸੇ ਹੈਂ?
ਮੈਂ ਬਿਲਕੁਲ ਠੀਕ ਹਾਂ ਸਰਾ ਜੀ। ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਮੈਂ ਸਟੂਡੀਓ ਦੇ ਵਿੱਚ ਪ੍ਰੋਗਰਾਮਿੰਗ ਕਰਨੀ ਹੈ ਕੈਨੇਡਾ ਇੰਡੀਆ ਪਾਕਿਸਤਾਨ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ। ਮੈਨੂੰ ਯਾਦ ਨਹੀਂ ਪੜ ਰਿਹਾ ਕਿ ਇੰਨੀ ਡਿਟੇਲ ਦੇ ਵਿੱਚ ਕਦੋਂ 3 ਏਰੀਆਜ਼ ਨੂੰ ਅਸੀਂ ਕਵਰ ਕੀਤਾ ਹੋਵੇ, ਕੈਨੇਡਾ ਪਾਕਿਸਤਾਨ ਐਂਡ ਇੰਡੀਆ। ਸੋ ਟੂਡੇ ਇਟਸ ਗੋਇੰਗ ਟੂ ਬੀ ਅ ਮੈਰਾਥਨ ਇਨਿੰਗਸ ਫਾਰ ਮੀ। ਸੋ ਸਵੇਰੇ 6 ਵਜੇ ਤੋਂ ਕੰਮ ਸਟਾਰਟ ਹੈ, ਸੋ ਰਾਤ 12 ਵਜੇ ਤੱਕ ਚੱਲੇਗਾ। ਸੋ ਅੱਜ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ 18 ਘੰਟੇ ਦੀ ਲਗਾਤਾਰ ਵਰਕਿੰਗ ਹੈ, 18 ਆਵਰਸ। ਸੋ ਮੈਂ ਤੇ ਉਹ ਜੀ ਨਰਾਇਣ ਮੂਰਤੀ ਦਾ ਕਹਿਣਾ ਵੀ ਮੰਨ ਰਿਹਾ ਕਿ 70 ਘੰਟੇ ਹਫ਼ਤੇ ਚ ਕੰਮ ਕਰਿਆ ਕਰੋ, ਮੈਂ ਕਿਹਾ ਜੀ 18 ਘੰਟੇ ਦੇ ਅੱਜ ਕਰ ਦਿੱਤਾ ਹੈ, ਬਟ ਅੱਜ ਮਜ਼ਾ ਆਏਗਾ। ਅੱਜ ਪਾਕਿਸਤਾਨ ਦੇ ਇਲੈਕਸ਼ਨ ਦੇ ਰਿਜ਼ਲਟਸ ਵੀ ਆ ਰਹੇ ਨੇ, ਇੰਡੀਆ ਦੇ ਵਿੱਚ ਬਹੁਤ ਬੜਾ ਇਹ ਪੋਲ ਸਰਵੇ ਆਇਆ, ਔਰ ਕੈਨੇਡਾ ਦੇ ਵਿੱਚ ਅਸੀਂ ਵਾਈ ਮੀਡੀਆ ਨੇ ਪੋਲ ਸਰਵੇ ਕੀਤਾ। ਸੋ ਅਸੀਂ ਇਹ ਬੜੀ ਓਪਨਲੀ, ਕਿਉਂਕਿ ਕੋਈ ਵੀ ਚੀਜ਼ ਅਸੀਂ ਗੱਲ ਕਰਨੀ ਹੈ ਜਦੋਂ ਆਉਂਦੀ ਹੈ, ਸਾਡਾ ਵਾਈ ਮੀਡੀਆ ਦਾ 23 ਸਾਲ ਦਾ ਰਿਕਾਰਡ ਰਿਹਾ। ਸੋ ਕਾਫੀ ਸਾਰੇ ਇਲੈਕਟਿਡ ਰਿਪ੍ਰੈਜੈਂਟੇਟਿਵ, ਕਈ ਉਹਨਾਂ ਦੇ ਜਿਹੜੇ ਕਲੀਗਸ ਨੇ, ਉਹਨਾਂ ਦੇ ਸਟਾਫਰਸ ਨੇ, ਉਹ ਸਾਨੂੰ ਪੁੱਛ ਰਹੇ ਨੇ ਕਿ ਆਰ ਯੂ ਸ਼ੋਰ ਕਿ ਇਹ ਰਿਜ਼ਲਟ ਐਕੂਰੇਟ ਹੋਣਗੇ। ਕੋਈ ਕਹਿ ਰਿਹਾ ਜੀ ਤੁਸੀਂ ਕਹਿ ਰਹੇ ਹੋ ਅੱਜ ਤੱਕ ਦਾ ਸਭ ਤੋਂ ਬੜਾ ਸਰਵੇ, ਮੈਂ ਕਿਹਾ ਜੀ ਬਿਲਕੁਲ ਅੱਜ ਤੱਕ ਦਾ ਸਭ ਤੋਂ ਬੜਾ ਸਰਵੇ ਹੈ। ਕੋਈ ਦੱਸੇ ਕਿ ਅੱਜ ਦੀ ਡੇਟ ਤੋਂ ਪਹਿਲਾਂ ਥਰਸਡੇ ਫੈਬਰੀ 8th ਅੱਜ ਦਿਨ ਆ ਗਿਆ, ਇਸ ਤੋਂ ਪਹਿਲਾਂ ਕਦੇ ਵੀ ਇਸ ਤੋਂ ਬੜਾ ਸਰਵੇ ਕੋਈ CBC ਨੇ ਕੀਤਾ ਹੋਵੇ, ਕੋਈ ਟੋਰੋਂਟੋ ਸਟਾਰ, ਗਲੋਬ ਐਂਡ ਮੇਲ, ਨੈਵਰ ਇਨ ਦਾ ਹਿਸਟਰੀ ਇੰਨੇ ਬੜੇ ਲੈਵਲ ਦੇ ਉੱਤੇ ਸਰਵੇ ਹੋਇਆ, ਔਰ ਪੂਰਾ ਐਕੂਰੇਟ ਵਿਦ ਨੰਬਰ, ਫੈਕਟਸ ਐਂਡ ਫਿਗਰਸ, ਔਰ ਅਸੀਂ ਤੁਹਾਨੂੰ ਉਹ ਅੱਜ ਦੱਸਣ ਜਾ ਰਹੇ ਹਾਂ। ਸ਼ਾਮ 6 ਵਜੇ ਸਟਾਰਟ ਹੋ ਜਾਏਗਾ ਇਹ ਸਾਰਾ ਦਾ ਸਾਰਾ ਸਿਲਸਿਲਾ। ਸੋ ਆਰ ਟੀਮ ਇਜ਼ ਵਰਕਿੰਗ ਵੈਰੀ ਵੈਰੀ ਹਾਰਡ, ਕੱਲ ਵੀ ਦੇਰ ਰਾਤ ਤੱਕ ਕੰਮ ਚੱਲਦਾ ਰਿਹਾ, ਪਰਸੋਂ ਵੀ ਦੇਰ ਰਾਤ ਤੱਕ ਕੰਮ ਚੱਲਿਆ, ਔਰ ਅੱਜ ਵੀ ਦੇਰ ਰਾਤ ਤੱਕ ਲਗਾਤਾਰ। ਅੱਜ ਤੇ ਲਾਈਵ ਹੀ ਬੈਠੇ ਹੋਵਾਂਗੇ, ਤੁਹਾਡੇ ਸਾਹਮਣੇ ਹੋਵਾਂਗੇ ਸਟੂਡੀਓ, ਸ਼ਾਮ ਨੂੰ ਬੈਠ ਜਾਂਗੇ, ਰਾਤ 11-12 ਟਾਈਮ ਦਾ ਤਾਂ ਕੋਈ ਉਹਦੀ ਗਿਣਤੀ ਹੋਣੀ ਨਹੀਂ ਹੈ। ਸੋ ਤੁਹਾਨੂੰ ਲਗਾਤਾਰ ਨੰਬਰਸ ਮਿਲਣਗੇ, ਐਕੂਰੇਟ ਨੰਬਰਸ, ਐਂਡ ਦਿਸ ਇਜ਼ ਡੈਫੀਨੇਟਲੀ, ਅਸੀਂ ਮਿਡਵੀਕ ਦੇ ਫਰੰਟ ਪੇਜ ਤੇ ਇਸ ਹਫ਼ਤੇ ਨਹੀਂ ਛਾਪਿਆ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਵਾਈ ਪਲੱਸ ਦੇਣਾ ਚਾਹੁੰਦੇ ਹਾਂ, ਪਰ ਰਿਜ਼ਲਟਸ ਜਿੱਥੇ ਲਿਖਿਆ ਹੋਏਗਾ ਦ ਬਿਗੇਸਟ ਸਰਵੇ ਐਵਰ ਡਨ ਇਨ ਦਾ ਹਿਸਟਰੀ ਆਫ ਪੀਲ ਰੀਜਨ, ਬ੍ਰੈਂਪਟਨ, ਮਿਸੀਸਾਗਾ ਐਂਡ ਕੈਲੇਡਨ। ਸੋ ਉਹ ਅਸੀਂ ਅੱਜ ਤੁਹਾਡੇ ਲਈ ਪੇਸ਼ ਕਰਾਂਗੇ, ਔਰ ਤੁਸੀਂ ਖੁਦ ਵੀ ਦੇਖਣਾ, ਔਰ ਸਾਨੂੰ ਫੀਡਬੈਕ ਦਿਓ, ਲਾਈਵ ਕਾਲਸ ਵੀ ਤੁਸੀਂ ਕਰ ਸਕਦੇ ਹੋ ਬਾਅਦ ਦੇ ਵਿੱਚ, ਲੇਕਿਨ 9 ਵਜੇ ਤੋਂ ਬਾਅਦ ਲਵਾਂਗੇ ਕਾਲਸ ਕਿਉਂਕਿ ਨਾਨ ਸਟਾਪ ਚੱਲਣਾ ਹੈ ਸਿਲਸਿਲਾ, 6 ਤੋਂ 7:30 ਵਾਈ ਪਲੱਸ ਤੇ, ਔਰ ਫਿਰ 7:30 ਵਜੇ ਚੈਨਲ ਵਾਈ ਦੇ ਉੱਤੇ। 9 ਵਜੇ ਤੋਂ ਬਾਅਦ ਕਾਲਸ ਲਵਾਂਗੇ, ਡਿਸਕਸ਼ਨ ਹੋਏਗੀ, ਅਨਾਲਿਸਿਸ ਹੋਏਗੀ। ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਵੀ, ਯਦਵੀਰ ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਅਸੀਂ ਇਹਨਾਂ ਐਗਰੀ ਨਹੀਂ ਕਰ ਰਹੇ, ਫਿਰ ਇਸ ਤੋਂ ਬੜਾ ਸਰਵੇ ਹੋਇਆ ਹੈ, ਜਾਂ ਤੁਹਾਨੂੰ ਸਰਵੇ ਪਸੰਦ ਨਹੀਂ ਆਇਆ, ਕੋਈ ਸਾਡੀ ਮੈਥੋਡੋਲੋਜੀ ਦੇ ਬਾਰੇ ਕੋਈ ਸਵਾਲ ਹੈ ਕਿ ਮੈਥੋਡੋਲੋਜੀ ਕੀ ਹੈ ਤੁਹਾਡੀ ਸਰ, ਤੁਸੀਂ ਕਿੱਦਾਂ, ਕਿਉਂਕਿ ਅੱਜ ਅਸੀਂ ਸ਼ਾਮ ਨੂੰ ਦੱਸ ਦੇਣਾ ਹੈ, ਔਰ ਇੱਕ ਦੋ ਰਾਈਟਿੰਗ ਦੇ ਉੱਤੇ ਬੜੀ ਕਾਂਟੇ ਦੀ ਟੱਕਰ ਹੈ, ਮਜ਼ਾ ਆਏਗਾ ਤੁਹਾਨੂੰ ਅੱਜ ਨੰਬਰ ਦੇਖ ਕੇ। ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿ ਕਿੱਥੇ ਕਾਂਟੇ ਦੀ ਟੱਕਰ ਹੈ, ਲੇਕਿਨ ਮੈਂ ਤੁਹਾਨੂੰ ਨਾਮ ਸਾਰੇ ਦੱਸੀ ਜਾ ਰਿਹਾ। ਆਹ ਦੇਖੋ ਜੀ ਮੇਰੇ ਸਾਹਮਣੇ ਇਸ ਵੇਲੇ 24 ਚਿਹਰੇ ਨੇ, ਇਹ ਤੇ ਇਲੈਕਟਿਡ ਅਫੀਸ਼ੀਅਲ ਨੇ ਨਾ, ਤੇ ਜਿਹੜੇ ਇਹਨਾਂ ਦੇ ਅੱਗੇ, ਜੇ ਮੈਂ ਇਹ ਗਿਣਤੀ ਕਰ ਲਵਾਂ ਕਿ ਇਹਨਾਂ ਦੇ ਸਾਹਮਣੇ ਕੰਟੈਂਡਰ ਕੌਣ ਨੇ, ਤੇ 100 ਚਿਹਰੇ ਮੈਨੂੰ ਇਸ ਵੇਲੇ ਸਾਹਮਣੇ ਨਜ਼ਰ ਆ ਰਹੇ ਨੇ, 100 ਚਿਹਰੇ ਮਿਨੀਮਮ। ਮੈਂ ਇਸ ਲਈ ਬੋਲ ਰਿਹਾ ਕਿਉਂਕਿ ਐਗਜ਼ਾਮਪਲ ਲੈ ਲੈਂਦੇ ਹਾਂ, ਹੁਣ ਫਰਜ਼ ਕਰ ਲਓ ਅਸੀਂ ਬ੍ਰੈਂਪਟਨ ਈਸਟ ਦੀ ਗੱਲ ਕਰ ਲੈਂਦੇ ਹਾਂ, ਮਨਿੰਦਰ ਸਿੱਧੂ ਸਾਹਿਬ ਤੇ ਮੇਰੇ ਸਾਹਮਣੇ ਹੈਗੇ ਹੀ ਨੇ, ਕਿਉਂਕਿ ਮਨਿੰਦਰ ਸਿੱਧੂ ਸਾਹਿਬ ਇਸ ਵੇਲੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ। ਸੋ ਮਨਿੰਦਰ ਸਿੱਧੂ ਸਾਹਿਬ ਕਿੱਥੇ ਖੜੇ ਨੇ, ਐਗਜੈਕਟ ਨੰਬਰ ਤੁਹਾਨੂੰ ਦੇ ਦਿਆਂਗੇ ਜੀ, ਇੰਨੇ ਪਰਸੈਂਟ ਲੋਕ ਪਸੰਦ ਕਰ ਰਹੇ ਨੇ, ਇੰਨੇ ਪਰਸੈਂਟ ਸਪੋਰਟ ਉਹਨਾਂ ਨੂੰ ਮਿਲ ਰਹੀ ਹੈ। ਲੇਕਿਨ ਕੰਜ਼ਰਵੇਟਿਵ ਪਾਰਟੀ ਦੀ ਜੇ ਗੱਲ ਕਰਾਂ ਤੇ ਮੈਨੂੰ ਚਾਰ ਨਾਮ ਤੇ ਸਾਹਮਣੇ ਨਜ਼ਰ ਆ ਰਹੇ ਨੇ, ਉਹ ਸਾਰੇ ਵੀ ਅੱਜ ਜ਼ਰੂਰ ਦੇਖਣਗੇ, ਕਿਉਂਕਿ ਕੀ ਪਤਾ ਜੇ ਅਸੀਂ ਕਹੀਏ ਵੀ ਕੰਜ਼ਰਵੇਟਿਵ ਪਾਰਟੀ ਇੱਥੇ ਲੀਡ ਕਰ ਰਹੀ ਹੈ ਬ੍ਰੈਂਪਟਨ ਈਸਟ, ਤੇ ਉਹ ਚਾਰੋਂ ਬੜੇ ਖੁਸ਼ ਹੋ ਜਾਣਗੇ ਕਿ ਜੀ ਸਾਡਾ ਨੰਬਰ ਲੱਗ, ਕਿਉਂਕਿ ਹਜੇ ਕੈਂਡੀਡੇਟ ਦਾ ਕੋਈ ਡਿਕਲੇਅਰ ਹੋਇਆ ਨਹੀਂ ਹੈ, ਅੱਜ ਤਾਂ ਨੋਮੀਨੇਸ਼ਨ ਹੋਣੀ ਹੈ। ਉਹ ਚਾਰੋਂ ਚਰਚਿਤ ਨਾਮ ਨੇ, ਇਸ ਲਈ ਮੈਂ ਨਹੀਂ ਲੈਣਾ ਚਾਹੁੰਦਾ, ਤੇ ਚਾਰੋਂ ਬੰਦੇ ਬੜੇ ਚਰਚਿਤ ਨੇ ਜਿਹੜੇ ਬ੍ਰੈਂਪਟਨ ਈਸਟ ਦੇ ਵਿੱਚ, ਚਾਰ ਤੇ ਮਿਨੀਮਮ ਨੇ ਔਰ ਜਿਹੜੇ ਚਾਰੋਂ ਦੇ ਚਾਰੋਂ ਕਮਿਊਨਿਟੀ ਜਾਣੀ ਪਹਿਚਾਣੀਆਂ ਹਸਤੀਆਂ ਨੇ। ਸੋ ਕੱਲੀ ਅਜੇ ਮੈਂ ਬ੍ਰੈਂਪਟਨ ਈਸਟ ਦੀ ਗੱਲ ਕਰਾਂ ਤੇ ਫਿਰ ਐਨਡੀਪੀ ਦੇ ਕੈਂਡੀਡੇਟ ਨੇ, ਦੋ ਤਿੰਨ ਨਾਮ ਸਾਹਮਣੇ ਆ ਰਹੇ ਨੇ। ਸੋ ਜੇ ਮੈਂ ਕੱਲੀ ਬ੍ਰੈਂਪਟਨ ਈਸਟ ਇੱਕ ਰਾਈਡਿੰਗ ਦੀ ਗੱਲ ਕਰਾਂ ਤੇ ਮੇਰੇ ਸਾਹਮਣੇ 10 ਚਿਹਰੇ ਸਾਹਮਣੇ ਆ ਰਹੇ ਨੇ ਜਿਹਨਾਂ ਦੇ ਬਾਰੇ ਅੱਜ ਅਸੀਂ ਦੱਸਾਂਗੇ ਕਿ ਅੱਗੇ ਕੌਣ ਚੱਲ ਰਿਹਾ ਇਹਨਾਂ ਦਸਾਂ ਦੇ ਵਿੱਚੋਂ। ਕੀ ਸਿਟਿੰਗ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਸਾਹਿਬ ਅੱਗੇ ਚੱਲ ਰਹੇ ਨੇ ਜਾਂ ਹੋਰ ਕੋਈ ਅੱਗੇ ਚੱਲ ਰਿਹਾ ਇਸ ਸਮੇਂ ਐਨਡੀਪੀ ਤੋਂ, ਕੰਜ਼ਰਵੇਟਿਵ ਤੋਂ, ਕੀ ਹੋਏਗਾ ਮਾਮਲਾ? ਸੋ ਇਹ ਤਾਂ ਇੱਕ ਰਾਈਡਿੰਗ ਦੀ ਗੱਲ ਹੈ। ਹੁਣ ਜੇ ਇਸੇ ਤਰ੍ਹਾਂ ਅਸੀਂ ਗੱਲ ਕਰੀਏ, ਕੋਈ ਵੀ ਰਾਈਡਿੰਗ ਤੁਸੀਂ ਲੈ ਲਓ, ਬ੍ਰੈਂਪਟਨ ਨਾਰਥ ਦੀ ਗੱਲ ਕਰ ਲਈਏ, ਉੱਥੇ ਕੀ ਸਿਲਸਿਲਾ ਹੈ, ਉੱਥੇ ਕਾਰਵਾਈ ਪੈ ਰਹੀ ਹੈ ਉੱਥੇ ਬ੍ਰੈਂਪਟਨ ਨਾਰਥ ਦੇ ਵਿੱਚ। ਇਸ ਸਮੇਂ ਕੰਜ਼ਰਵੇਟਿਵ ਪਾਰਟੀ ਬਹੁਤ ਐਕਟਿਵ ਹੋਈ ਹੋਈ ਹੈ ਉੱਥੇ ਵੀ, ਲੇਕਿਨ ਨੰਬਰ ਕੀ ਦੱਸ ਰਹੇ ਨੇ ਫੈਡਰਲ ਲੈਵਲ ਦੇ ਉੱਤੇ। ਔਰ ਇਸੇ ਤਰ੍ਹਾਂ ਪ੍ਰੋਵਿੰਸ਼ੀਅਲ ਲੈਵਲ ਦੀ ਵੀ ਸਾਰੀ ਗੱਲਬਾਤ ਤੁਹਾਡੇ ਨਾਲ ਜਾਰੀ ਹੋਏਗੀ। ਸੋ ਇਟ ਵਿਲ ਬੀ ਵੈਰੀ ਵੈਰੀ ਇੰਟਰਸਟਿੰਗ ਟੂ ਵਾਚ ਟੂਡੇ। ਮੈਂ ਖੁਦ ਇਹਨੂੰ ਲੀਡ ਕਰਾਂਗਾ, ਪੈਨਲ ਮੈਂਬਰਸ ਵੀ ਹੋਣਗੇ ਸਾਡੇ ਜਿਹੜੇ ਤੁਹਾਨੂੰ ਅਨਾਲਿਸਿਸ ਦੇਣਗੇ, ਔਰ ਇਸ ਤੋਂ ਬਾਅਦ ਤੁਹਾਡੇ ਵਿਚਾਰ ਵੀ ਜ਼ਰੂਰ ਲਵਾਂਗੇ। ਜੀ ਸਰਾ ਜੀ, ਅੱਜ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਮੇ ਬਹੁਤ ਕੁਝ ਹੈ, ਪਾਕਿਸਤਾਨ ਇਲੈਕਸ਼ਨ ਦੇ ਰਿਜ਼ਲਟਸ, ਇੰਡੀਆ ਦੇ ਵਿੱਚ ਪੋਲ ਸਰਵੇ, ਔਰ ਕੈਨੇਡਾ ਦੇ ਵਿੱਚ ਪੀਲ ਰੀਜਨ ਦਾ ਪੋਲ ਸਰਵੇ। ਔਰ ਅੱਗੇ ਵਧਣ ਤੋਂ ਪਹਿਲਾਂ ਸਰਾ ਜੀ, ਆਪਸੇ ਸੁਣਤੇ ਹੈ ਥਾਟ ਆਫ ਦ ਡੇ, ਐਂਡ ਦੈਨ ਵੀਲ ਕੈਰੀ ਔਨ ਆਰ ਡਿਸਕਸ਼ਨ, ਪਲੀਜ਼।
ਬਿਲਕੁਲ ਯੁਵਰੀ ਜੀ, ਜੀ ਬਿਲਕੁਲ ਯੁਵਰੀ ਜੀ, ਅੱਜ ਜੋ ਥਾਟ ਆਫ ਦ ਡੇ ਹੋਗਾ, ਇਟਸ ਰਿਲੇਟਡ ਟੂ ਡ੍ਰੀਮਸ ਐਂਡ ਸਕਸੈਸ। ਫਰੋਮ ਡ੍ਰੀਮਸ ਟੂ ਸਕਸੈਸ ਦੇਰ ਇਜ਼ ਅ ਪਾਥ ਫੀਲਡ ਵਿਦ ਚੋਇਸਿਸ, ਸੋ ਹੈਵ ਦ ਵਿਜ਼ਨ ਟੂ ਫਾਈਂਡ ਦ ਪਾਥ, ਦ ਕਰੇਜ ਟੂ ਮੇਕ ਦੋਸ ਚੋਇਸਿਸ, ਐਂਡ ਦ ਪਰਸੀਵਰੈਂਸ ਟੂ ਫਾਲੋ ਦ ਪਾਥ ਟਿਲ ਦ ਐਂਡ। I'll say it again. From dreams to success, there's a path filled with choices. Have the vision to find the path, the courage to make those choices, and the perseverance to follow the path till the end. Jee Vijay.
ਮੈਂ ਜਿਹੜੀ ਕਿ ਜੇ ਡ੍ਰੀਮ ਤੋਂ ਸਕਸੈਸ ਦੇ ਵਿੱਚ ਤਿੰਨ ਵਰਡਸ ਤੁਸੀਂ ਯੂਜ਼ ਕੀਤੇ ਨੇ, ਵੈਸੇ ਯੂਜੁਅਲੀ ਮੈਂ ਤਾਂ ਤੁਹਾਨੂੰ ਹੁਣ ਯਾਦ ਹੀ ਕਰਾ ਦਿੱਤੇ ਆ, ਮੈਂ ਤਿੰਨ ਵਰਡ ਨਹੀਂ ਯੂਜ਼ ਕਰਦਾ, ਮੈਂ ਹਮੇਸ਼ਾ ਇਹਦੇ ਵਿੱਚ 6 ਸਟੈਪ ਦੀ ਗੱਲ ਕਰਦਾ ਹੈਗਾ। ਸੋ 5 ਸਟੈਪਸ ਮੇਨ ਨੇ, 6ਵਾਂ ਸਟੈਪ ਵੈਸੇ ਮੈਂ ਐਡ ਕਰ ਦਿੰਦਾ ਉਹਦੇ ਵਿੱਚ, ਬਟ ਸਰਾ ਜੀ ਉਹਦੇ ਵਿੱਚੋਂ ਤੁਸੀਂ ਤਿੰਨ ਵਰਡਸ ਯੂਜ਼ ਕੀਤੇ ਨੇ। ਸੋ ਮੈਂ ਚਾਹਾਂਗਾ ਕਿ ਜਿਹੜੇ ਅਸੀਂ ਯੂਜੁਅਲੀ ਗੱਲ ਕਰਦੇ ਹਾਂ ਡ੍ਰੀਮ, ਸੁਪਨੇ ਤੋਂ ਸਕਸੈਸ ਦਾ ਜਿਹੜਾ ਸਫ਼ਰ ਹੈ, ਸੋ ਜਿਹੜਾ ਇਹਨੂੰ ਤੁਸੀਂ ਵਾਈ ਮੀਡੀਆ ਫਾਰਮੂਲਾ ਕਹਿ ਲਓ ਜਾਂ ਯੁੱਧਵੀਰ ਫਾਰਮੂਲਾ ਕਹਿ ਲਓ, ਕੁਝ ਕਹਿ ਲਓ, ਉਹ ਤੁਹਾਨੂੰ ਯਾਦ ਹੈ ਕੀ ਹੈ?
ਬਿਲਕੁਲ ਯੁੱਧਵੀਰ ਜੀ, ਬਾਈ ਹਾਰਟ ਅਬ ਯਾਦ ਹੋ ਚੁੱਕਾ ਹੈ ਵੋ,
ਬਾਈ ਹਾਰਟ ਜ਼ੁਬਾਨੀ ਯਾਦ ਹੋ ਗਿਆ, ਤਾਂ ਸੁਣਾ ਦੋ ਫਿਰ ਕੀ ਹੈ?
ਕਲੈਰਿਟੀ, ਬਿਲੀਵ, ਵਿਜ਼ਨ, ਹਾਰਡ ਵਰਕ, ਕੰਸਿਸਟੈਂਸੀ, ਇਵੋਲਵਿੰਗ ਐਂਡ ਪਰਸਿਸਟੈਂਸੀ।
ਇਵੋਲਵਿੰਗ ਮੈਂ ਵਹੀ ਆ ਜਾਤਾ ਹੈ ਜੀ। ਸੋ ਪਰਸੀਵਰੈਂਸ ਮੈਂ ਜੋ ਆਪਨੇ ਪਹਿਲੇ ਕਹਾ, ਹਾਰਡ ਵਰਕ ਵਹਾਂ ਪੇ ਆਪ ਇਸਕੋ ਅੰਬ੍ਰੇਲਾ ਟਰਮ ਯੂਜ਼ ਕਰ ਸਕਤੇ ਹੈਂ, ਬਿਲਕੁਲ ਤੁਸੀਂ ਠੀਕ ਕਿਹਾ, ਬਿਲਕੁਲ ਇਹੀ 6 ਚੀਜ਼ਾਂ ਨੇ, ਕਿਉਂਕਿ ਜਿਹੜਾ ਤੁਸੀਂ ਅੱਜ ਗੱਲ ਕਹੀ ਹੈ, ਤਿੰਨ ਵਰਡ ਤੁਸੀਂ ਉਹਦੇ ਚ ਯੂਜ਼ ਕੀਤੇ ਨੇ, ਉਹ ਤਿੰਨੋਂ ਬਹੁਤ ਵਧੀਆ ਨੇ। ਡ੍ਰੀਮਸ ਤੋਂ ਜੇ ਕੋਈ ਸੁਪਨਾ ਤੁਸੀਂ ਦੇਖਦੇ ਹੋ ਤਾਂ ਉਹਨੂੰ ਸਕਸੈਸ ਵੱਲ ਲੈ ਕੇ ਜਾਣ ਦੇ ਵਾਸਤੇ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਤੁਹਾਡਾ ਵਧੀਆ ਵਿਜ਼ਨ ਹੋਣਾ ਚਾਹੀਦਾ, ਕਰੇਜ ਹੋਣੀ ਚਾਹੀਦੀ ਔਰ ਪਰਸੀਵਰੈਂਸ, ਤੁਸੀਂ ਇਹ ਤਿੰਨ ਵਰਡ ਅੱਜ ਯੂਜ਼ ਕੀਤੇ ਆ। ਬਟ ਮੈਂ ਕਹਿੰਦਾ ਕਿ ਕਰੇਜ, ਪਰਸੀਵਰੈਂਸ ਜਾਂ ਹਾਰਡਵਰਕ ਜਾਂ ਵਿਜ਼ਨ, ਇਹਨਾਂ ਤੋਂ ਵੀ ਪਹਿਲਾਂ ਜਿਹੜਾ ਨੰਬਰ 1 ਚੀਜ਼ ਹੈ, ਦੈਟ ਇਜ਼ ਕਲੈਰਿਟੀ ਆਫ ਮਾਈਂਡ, ਉਹ ਬਹੁਤ ਜ਼ਰੂਰੀ ਹੈ। ਜੇ ਕਲੈਰਿਟੀ ਆਫ ਮਾਈਂਡ ਨਹੀਂ ਹੈ ਤੇ ਔਰ ਬਿਲੀਵ ਨਹੀਂ ਹੈ ਤੇ ਫਿਰ ਉਹ ਵਿਜ਼ਨ, ਕਿਉਂਕਿ ਹੁੰਦਾ ਕੀ ਹੈ, ਇਹ ਕਲੈਰਿਟੀ ਆਫ ਔਰ ਯੂ ਕੈਨੋਟ ਪੁੱਟ ਦ ਕਾਰਟ ਬਿਫੋਰ ਦ ਹਾਰਸ, ਇਹ ਆਰਡਰ ਵੀ ਇਹੀ ਹੋਣਾ ਚਾਹੀਦਾ ਇਹ, ਕਿਉਂਕਿ ਜੇ ਬੰਦਾ ਪਹਿਲਾਂ ਹੀ ਕਹਿ ਦੇ ਜੀ ਮੈਨੂੰ ਆਈ ਹੈਵ ਅ ਕਲੀਅਰ ਵਿਜ਼ਨ ਕਿ ਆਹ ਚੀਜ਼ ਇਸ ਤਰ੍ਹਾਂ ਹੋਏਗੀ, ਬਟ ਵਿਜ਼ਨ ਤੋਂ ਵੀ ਪਹਿਲਾਂ ਜਾਂ ਕਰੇਜ ਤੋਂ ਵੀ ਪਹਿਲਾਂ ਹੌਸਲਾ ਵੀ ਹੋ ਜਾਏਗਾ, ਔਰ ਤੁਸੀਂ ਵਰਡ ਪਰਸੀਵਰੈਂਸ ਯੂਜ਼ ਕੀਤਾ, ਬਿਲਕੁਲ ਉਹ ਬੜਾ ਜ਼ਰੂਰੀ ਹੈ ਤਰੱਕੀ ਕਰਨ ਦੇ ਵਿੱਚ, ਲੇਕਿਨ ਉਸ ਤੋਂ ਵੀ ਪਹਿਲਾਂ ਦੋ ਵਰਡ ਬੜੇ ਜ਼ਰੂਰੀ ਨੇ, ਦੈਟ ਇਜ਼ ਕਿ ਸਾਨੂੰ ਕਲੈਰਿਟੀ ਆਫ ਮਾਈਂਡ ਚਾਹੀਦਾ ਕਿ ਚਾਹੀਦਾ ਕੀ ਹੈ, ਕਰਨਾ ਕੀ ਹੈ, ਔਰ ਉਸ ਤੋਂ ਵੀ ਪਹਿਲਾਂ ਉਹਦੇ ਨਾਲ ਫਿਰ ਅਗਲਾ ਵਰਡ ਬੜਾ ਜ਼ਰੂਰੀ ਹੈ, ਬਿਲੀਵ। ਉਹ ਇਸ ਲਈ ਜ਼ਰੂਰੀ ਹੈ ਕਿਉਂਕਿ ਜੇ ਅੱਜ 15 ਸਾਲ ਦਾ ਬੱਚਾ ਕਹਿੰਦਾ ਜੀ ਕਿ ਮੈਂ ਬਣਨਾ ਚਾਹੁੰਦਾ ਜੀ ਕ੍ਰਿਕਟ ਪਲੇਅਰ, ਔਰ ਮੈਂ ਕੈਨੇਡਾ ਦੇ ਵੱਲੋਂ ਨੈਸ਼ਨਲ ਟੀਮ ਵੱਲੋਂ ਖੇਲਾਂਗੇ, ਯਾਰ T20 ਵਰਲਡ ਕੱਪ ਆ ਰਿਹਾ, ਇਹਦੇ ਚ ਕੈਨੇਡਾ ਦੀ ਟੀਮ ਵੀ ਖੇਡ ਰਹੀ ਹੈ, ਤੇ ਮੇਰੀ ਉਮਰ 15 ਸਾਲ ਹੈ, ਮੈਂ ਚਾਹੁੰਦਾ ਹੈ ਕਿ ਅਗਲੇ ਵਰਲਡ ਕੱਪ 4 ਸਾਲ ਬਾਅਦ ਹੋਣਾ, 19 ਸਾਲ ਤੱਕ ਮੈਂ ਕੈਨੇਡਾ ਵੱਲੋਂ ਖੇਲ ਲਵਾਂ। ਠੀਕ ਹੈ ਜੀ, ਕਲੈਰਿਟੀ ਮਾਈਂਡ ਹੋ ਗਈ? ਉਹ ਕਹਿੰਦੇ ਹਾਂਜੀ ਹੋ ਗਈ ਜੀ, ਨੰਬਰ 1। ਉਸ ਤੋਂ ਬਾਅਦ ਉਹ ਬਿਲੀਵ, ਕਹਿੰਦੇ ਜੀ ਬਿਲੀਵ ਵੀ ਹੋ ਗਿਆ। ਲੇਕਿਨ ਬਹੁਤ ਜ਼ਰੂਰੀ ਹੈ ਕਿ ਜੇ ਕਲੈਰਿਟੀ ਆਫ ਮਾਇੰਡ ਠੀਕ ਨਹੀਂ ਸੀ ਜਾਂ ਕਿਤੇ ਨਾ ਕਿਤੇ ਬਿਲੀਵ ਨਹੀਂ ਸੀਗਾ ਮਨ ਦੇ ਵਿੱਚ, ਤੇ ਫਿਰ ਉਹ ਵਿਜ਼ਨ ਜਿਹੜਾ ਹੈ ਉਹਨੂੰ ਤੁਸੀਂ ਇੰਪਲੀਮੈਂਟ ਨਹੀਂ ਕਰ ਸਕੋਗੇ। ਸੋ ਇਸ ਲਈ ਪਹਿਲਾਂ ਕਲੈਰਿਟੀ ਆਫ ਮਾਇੰਡ ਬੜਾ ਜ਼ਰੂਰੀ ਹੈ। ਪਤਾ ਲੱਗੇ 4 ਸਾਲ ਬਾਅਦ ਜਦੋਂ ਬੱਚਾ 15 ਸਾਲ ਤੋਂ 19 ਸਾਲ ਦਾ ਹੋਇਆ ਜਾਂ 20 ਸਾਲ ਦਾ ਹੋਇਆ, ਕ੍ਰਿਕਟ ਟੀਮ ਚ ਸਿਲੈਕਟ ਹੋ ਵੀ ਗਿਆ, ਵੀ ਕੈਨੇਡੀਅਨ ਨੈਸ਼ਨਲ ਟੀਮ ਚ ਆ ਗਿਆ, ਜੋ ਡ੍ਰੀਮ ਤੁਸੀਂ ਬੋਲਿਆ ਸੀਗਾ ਕਿ ਡ੍ਰੀਮ ਟੂ ਸਕਸੈਸ ਹੋ ਗਈ ਸਾਰੀ, ਬਟ 19-20 ਸਾਲ ਤੋਂ ਬਾਅਦ ਅਹਿਸਾਸ ਹੋਇਆ ਕਿ ਕਲੈਰਿਟੀ ਨਹੀਂ ਸੀਗੀ ਨਾ ਕਿ ਕ੍ਰਿਕਟ ਦੇ ਖਿਲਾੜੀ ਬਣ ਵੀ ਗਏ ਤਾਂ ਕੀ ਹੋ ਗਿਆ, ਕੈਨੇਡਾ ਦੀ ਨੈਸ਼ਨਲ ਟੀਮ ਨੂੰ ਤਾਂ ਪੈਸੇ ਬੜੇ ਘੱਟ ਮਿਲਦੇ ਆ, ਇੰਨੇ ਪੈਸੇ ਤਾਂ ਮੈਂ ਬਾਹਰ ਕੋਈ ਵੀ ਕੰਮ ਕਰਕੇ ਬਣਾ ਸਕਦਾ ਸੀਗਾ, ਕਿੱਥੇ ਫਸ ਗਿਆ ਮੈਂ। ਉਹ ਕਲੈਰਿਟੀ ਆਫ ਮਾਇੰਡ ਖਤਮ ਹੋ ਗਈ ਨਾ ਸਾਰੀ, ਸਾਰਾ ਸਿਲਸਿਲਾ ਹੀ ਖਤਮ ਹੋ ਗਿਆ। ਸੋ ਇਸ ਕਾਰਨ ਸਪਨੇ ਤੋਂ ਲੈ ਕੇ ਸਕਸੈਸ ਹੋ ਜਾਏ, ਜੇ ਹੋ ਵੀ ਗਈ ਤਾਂ, ਪਰ ਜੇ ਕਲੈਰਿਟੀ ਆਫ ਮਾਇੰਡ ਨਹੀਂ ਹੈ ਤਾਂ ਫਿਰ ਮਾਮਲਾ ਠੀਕ ਨਹੀਂ ਬੈਠੇਗਾ। ਔਰ ਜੇ ਬਿਲੀਵ ਨਹੀਂ ਹੈ ਤਾਂ ਵੀ ਨਹੀਂ ਠੀਕ ਬੈਠੇਗਾ, ਕਿਉਂਕਿ ਕਈ ਵਾਰ ਬੰਦਾ ਸੈਟਬੈਕਸ ਲੱਗਦੇ ਨੇ, ਕੋਈ ਚੈਲੰਜ ਆਉਂਦੇ ਨੇ, ਤੇ ਉਸ ਦਰਮਿਆਨ ਜੇ ਫਰਜ਼ ਕਰ ਲਓ ਕਿ ਤੁਹਾਡਾ ਬਿਲੀਵ ਨਹੀਂ ਹੈ ਆਪਣੇ ਆਪ ਦੇ ਉੱਤੇ, ਬਿਲੀਵ ਇਜ਼ ਵੈਰੀ ਇੰਪੋਰਟੈਂਟ ਕਿ ਯੈਸ ਇਹ ਸੋਚ ਲਿਆ ਹੋਏਗਾ ਹੀ ਹੋਏਗਾ, ਤੇ ਫਿਰ ਵੀ ਮਾਮਲਾ ਠੀਕ ਨਹੀਂ ਬੈਠੇਗਾ। ਔਰ ਵਿਜ਼ਨ ਜ਼ਾਹਿਰ ਜੀ ਗੱਲ ਹੈ, ਕੋਈ ਵੀ ਕੰਮ ਕਰਨਾ ਹੈ ਤੁਹਾਨੂੰ ਵਿਜ਼ਨ ਤੇ ਚਾਹੀਦਾ ਹੀ ਚਾਹੀਦਾ ਹੈ ਕਿ ਯੈਸ ਆਉਣ ਵਾਲੇ 5-10-20-30 ਸਾਲ ਦੇ ਵਿੱਚ ਕੀ ਹੋਏਗਾ। ਦੈਟ ਵਿਜ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਔਰ ਹਾਰਡਵਰਕ ਤਾਂ ਫਿਰ ਚੋਇਸ ਹੀ ਕੋਈ ਨਹੀਂ ਹੈ ਜੀ, ਕੋਈ ਚੋਇਸ ਨਹੀਂ ਹੈ। ਮੈਂ ਕਲੀਅਰ ਇੱਕ ਗੱਲ ਕਹਿਣਾ ਚਾਹੁੰਦਾ ਕਿ ਕੋਈ ਵੀ ਤੁਸੀਂ ਫੀਲਡ ਇਖਤਿਆਰ ਕਰਦੇ ਹੋ, ਔਰ ਅੱਜ ਮੈਂ ਮੀਡੀਆ ਦੇ ਵਿੱਚ ਵੀ ਗੱਲ ਕਰਨਾ ਚਾਹੁੰਦਾ ਕਿਉਂਕਿ ਮੈਂ ਤੇ ਇਸ ਫੀਲਡ ਦਾ ਜ਼ਿਆਦਾ ਐਕਸਪੀਰੀਅੰਸ ਹੈ, ਕੋਈ ਰੀਅਲ ਸਟੇਟ ਚ ਵੀ ਤੁਸੀਂ ਇਹਨੂੰ ਲਾਗੂ ਕਰ ਸਕਦੇ ਹੋ ਜਾਂ ਕਿਸੇ ਵੀ ਫੀਲਡ ਦੇ ਵਿੱਚ ਇਹਨੂੰ ਲਾਗੂ ਕਰ ਸਕਦੇ ਹੋ। ਤੁਸੀਂ ਕਿੰਨੇ ਵੀ ਇੰਟੈਲੀਜੈਂਟ ਹੋ, ਕਿੰਨੇ ਵੀ ਜੀਨੀਅਸ ਹੋ ਕਿਸੇ ਵੀ ਫੀਲਡ ਚੋਂ, ਮੀਡੀਆ ਚ ਵੀ ਤੁਸੀਂ ਕਹੋ ਜੀ ਮੈਂ ਬਹੁਤ ਇੰਟੈਲੀਜੈਂਟ ਹੈ, ਜੀਨੀਅਸ ਹੈ, ਹੋ ਸਕਦੇ ਹੋ ਤੁਸੀਂ, ਸਭ ਕੁਝ ਹੋ ਸਕਦਾ, ਬਟ ਇੱਕ ਚੀਜ਼ ਦਾ ਕੋਈ ਤੋੜ ਨਹੀਂ ਹੈ, ਕੋਈ ਤੁਸੀਂ ਕਹੋ ਜੀ ਇਹਦਾ ਤੋੜ ਹੈ ਹੀ ਨਹੀਂ ਹੈ। ਔਰ ਇਹ ਵਾਅਦਾ ਮੈਂ ਆਪਣੇ ਆਪ ਨੂੰ 23 ਸਾਲ ਪਹਿਲਾਂ ਕਰ ਲਿਆ ਸੀ ਕਿ ਜੇ ਕੋਈ 40 ਘੰਟੇ ਮੀਡੀਆ ਚ ਕੰਮ ਕਰਦਾ ਮੈਂ ਮਿਨੀਮਮ 80 ਆਵਰਸ ਕੰਮ ਕਰਾਂਗਾ, ਕਿਉਂਕਿ ਉਹਦਾ ਕੋਈ ਸਬਸਟੀਟਿਊਟ ਨਹੀਂ ਹੈ, ਕਿਉਂਕਿ ਤੁਸੀਂ ਫਾਸਟ ਵੀ ਕੰਮ ਕਰਨਾ ਹੈ ਔਰ ਜ਼ਿਆਦਾ ਵੀ ਕੰਮ ਕਰਨਾ ਹੈ। ਜੇ ਤੁਸੀਂ ਕ੍ਰਿਕਟਰ ਬਣਨਾ ਚਾਹੁੰਦੇ ਹੋ, ਤੁਸੀਂ ਪੋਲੀਟਿਕਸ ਦੇ ਵਿੱਚ ਆਉਣਾ ਚਾਹੁੰਦੇ ਹੋ, ਮੈਂ ਅੱਜ ਵਿਦਆਊਟ ਬਲਰਿੰਗ ਦ ਲਾਈਨਸ, ਮੈਂ ਬਹੁਤ ਚੀਜ਼ਾਂ ਦੇ ਨਾਲ ਡਿਸਐਗਰੀ ਕਰ ਸਕਦਾ ਪੈਟ੍ਰਿਕ ਬਰਾਊਨ ਸਾਹਿਬ ਦੀ, ਪਰ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ, ਉਹ ਬੰਦਾ ਜੇ ਸ਼ਹਿਰ ਦੇ ਵਿੱਚ ਹੋਏਗਾ ਨਾ ਤਾਂ ਤੁਹਾਡੇ ਈਵੈਂਟ ਤੇ ਆ ਜਾਏਗਾ। ਮੈਂ ਬਹੁਤ ਚੀਜ਼ਾਂ ਨਾਲ ਡਿਸਐਗਰੀ ਕਰਦਾ ਪੈਟ੍ਰਿਕ ਬਰਾਊਨ ਸਾਹਿਬ ਦੀ, ਮੈਂ ਉਹਦੀ ਕਹਿ ਰਿਹਾ, ਲੇਕਿਨ ਇੱਕ ਚੀਜ਼ ਮੈਂ ਉਹਦੀ ਤਾਰੀਫ, ਜਿੱਥੇ ਤਾਰੀਫ, ਕਿਉਂਕਿ ਅਸੀਂ ਕੀ ਕਰਦੇ ਹਾਂ, ਅਸੀਂ ਬੰਦੇ ਨੂੰ ਜਾਂ ਯੂ ਨੋ ਬਾਇਨਰੀ ਕੋਡ ਦੇ ਹਿਸਾਬ ਨਾਲ ਕਰਦੇ ਹਾਂ, 0 ਹੈ ਜਾਂ 1 ਹੈ, ਦੈਟਸ ਇਟ, ਇਟਸ ਨਾਟ ਅ ਬਾਇਨਰੀ ਕੋਡ ਫਾਰ ਐਨੀ ਇੰਡੀਵਿਜੁਅਲ। ਹਰੇਕ ਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਹੁੰਦੀਆਂ, ਉਹ ਸਿੱਖ ਲਓ, ਕੁਝ ਚੈਲੰਜਸ ਵੀ ਹਰ ਇਨਸਾਨ ਦੇ ਹੁੰਦੇ, ਬਟ ਵਨ ਥਿੰਗ ਆਈ ਵਿਲ ਗਿਵ ਇਟ ਟੂ ਹਿਮ ਕਿ ਜੇ ਉਹ ਬੰਦਾ ਸ਼ਹਿਰ ਦੇ ਵਿੱਚ ਹੈ ਨਾ, ਉਹਨੇ ਪਹੁੰਚ ਜਾਣਾ ਸਵੇਰੇ ਤੋਂ ਲੈ ਕੇ ਰਾਤ ਤੱਕ, ਚਾਹੇ ਉਹ ਕੰਮ ਕਰ ਰਿਹਾ ਨਹੀਂ ਕਰ ਰਿਹਾ, ਆਪਾਂ ਉਹ ਡਿਬੇਟ ਅਲੱਗ ਕਰ ਸਕਦੇ ਹਾਂ, ਕੁਝ ਲੋਕ ਉਹਨਾਂ ਦੇ ਸਪੋਰਟਰ ਨੇ, ਕੁਝ ਲੋਕ ਉਹਨਾਂ ਨੂੰ ਨਹੀਂ ਪਸੰਦ ਕਰਦੇ, ਲੇਕਿਨ ਜਿੰਨਾ ਟਾਈਮ ਉਹਨਾਂ ਲਗਾਉਣਾ, ਜੇ ਤੁਹਾਡੇ ਲਈ ਵੀ ਬੜਾ ਜ਼ਰੂਰੀ ਹੈ, ਜਿਹੜਾ ਵੀ ਉਹਨਾਂ ਨੂੰ ਚੈਲੰਜ ਕਰੇਗਾ। ਅੱਜ ਨਿੱਕੀ ਕੌਰ ਜੀ ਨੇ ਉਹਨਾਂ ਨੂੰ ਕੀਤਾ ਸੀ ਚੈਲੰਜ ਪਿਛਲੀ ਇਲੈਕਸ਼ਨ, ਅਗਲੀ ਇਲੈਕਸ਼ਨ ਚ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੌਣ ਚੈਲੰਜ ਕਰੇਗਾ। ਉਹ ਜੇ ਟਾਈਮ ਜਿਹੜਾ ਵੀ ਕੋਈ ਲਗਾਏਗਾ 2 ਸਾਲ, ਉਹ ਤਾਂ ਉਹਨਾਂ ਦਾ ਮੁਕਾਬਲਾ ਕਰ ਸਕਦਾ, ਵੀ ਇਕੱਲੇ ਇਹ ਨਹੀਂ ਵੀ 1 ਸਾਲ ਦੇ ਨਾਲ 2-3 ਸਾਲ ਲਗਾਉਣੇ ਪੈਣਗੇ, ਤੇ ਡੈਫੀਨੇਟਲੀ ਫਿਰ ਤੁਸੀਂ ਮੁਕਾਬਲਾ ਕਰ ਸਕਦੇ ਹੋ। ਅੱਜ ਬਹੁਤ ਸਾਰੇ ਸੀਈਓਜ਼ ਕਹਿੰਦੇ ਨੇ 4 AM ਕਲੱਬ, 3 AM ਕਲੱਬ ਹੁਣ ਤਾਂ ਸ਼ੁਰੂ ਹੋ ਗਿਆ, 4 AM, 3 AM, 5 AM। ਯਾਰ ਮੈਂ ਤਾਂ ਵੈਸੇ ਕਦੇ ਵੀ ਨਹੀਂ 3 ਵਜੇ ਉੱਠ ਸਕਦਾ, ਜੇ ਮੈਂ 3 ਵਜੇ ਉੱਠਣਾ ਹੋਇਆ, ਮੈਂ ਤੇ ਜਿਹੜੇ ਟਰੱਕ ਡਰਾਈਵਰਸ ਨੇ ਜਿਹੜੇ 3 ਵਜੇ ਉੱਠਦੇ ਨੇ, ਮੇਰਾ ਇਹਨਾਂ ਨੂੰ ਸਲਿਊਟ ਹੈ ਕਿ ਕਿੱਦਾਂ ਇਹ ਲੋਕ ਕੰਮ ਕਰਦੇ ਆ 3 ਵਜੇ ਉੱਠ ਕੇ, ਕਿਉਂਕਿ ਬੰਦੇ ਨੂੰ ਰਾਤ ਨੂੰ ਨੀਂਦ ਹੀ ਨਾ ਆਏ ਜੇ 3 ਵਜੇ ਉੱਠਣ ਦਾ ਸਿਲਸਿਲਾ ਹੋਏ। ਲੇਕਿਨ ਯੈਸ, ਉਹ ਜਿਹੜਾ ਹਾਰਡਵਰਕ, ਉਹ ਜਿਹੜਾ ਟਾਈਮ ਹੈ, ਉਹ ਤੁਹਾਨੂੰ ਦੇਣਾ ਪਏਗਾ ਜੇ ਤੁਸੀਂ ਕਹੋ, ਕਿਉਂਕਿ ਉਹ ਇਮੈਜਿਨ ਕਰੋ ਨਾ, ਜੇ ਹਰ ਹਫਤੇ ਤੁਸੀਂ 30-40 ਘੰਟੇ ਦਾ ਫਰਕ ਪਾ ਦਿਓਗੇ, ਮਲਟੀਪਲਾਈ ਦੈਟ ਬਾਈ 52 ਵੀਕਸ। ਔਰ ਮੈਂ ਸਭ ਨੂੰ ਕਹਿੰਦਾ ਕਿ ਜੇ ਤੁਹਾਡੀ ਉਮਰ 15 ਸਾਲ ਤੋਂ ਲੈ ਕੇ 35 ਸਾਲ ਹੈ, ਇਹ 20 ਸਾਲ ਜਿਹੜੇ ਨੇ ਗੋਲਡਨ ਪੀਰੀਅਡ ਹੈ ਲਾਈਫ ਦਾ, ਤੁਹਾਡੇ ਕੋਲ ਐਨਰਜੀ ਵੀ ਹੈ, ਜ਼ਿਆਦਾ ਜ਼ਿੰਮੇਵਾਰੀਆਂ ਵੀ ਨਹੀਂ ਹੁੰਦੀਆਂ, ਮੈਰਿਜ ਹੁੰਦੀ ਹੈ 25-30 ਸਾਲ ਦੇ ਵਿੱਚ, ਇੱਕ ਅੱਧਾ ਬੱਚਾ ਵੀ ਹੁੰਦਾ 35 ਤੱਕ, ਜਾਂ ਚਲੋ 2 ਵੀ ਹੋ ਗਏ, ਬਟ ਐਟਲੀਸਟ ਇਹ ਜਿਹੜਾ ਗੋਲਡਨ ਪੀਰੀਅਡ ਹੈ 15-35, ਇਹ ਬੇਸ ਹੈ, ਮੇਕ ਦਾ ਬੈਸਟ ਯੂਜ਼ ਆਫ ਇਟ, ਬੈਸਟ ਪੋਸੀਬਲ ਯੂਜ਼ ਆਫ ਇਟ। ਮੇਰੇ ਲਈ ਇਹ ਹੋਇਆ ਕਿ ਆਈ ਵਾਜ਼ ਅਪਰੂਟਿਡ ਬਿਕੋਜ਼ ਇੰਡੀਆ ਤੋਂ ਇੱਥੇ ਆਏ ਹਾਂ, ਜੋ 5 ਸਾਲ ਉੱਥੇ ਮਿਹਨਤ ਕੀਤੀ ਸੀ ਉਹ ਰਹਿ ਗਈ ਉੱਥੇ ਦੀ ਉੱਥੇ ਹੀ, ਫਿਰ ਇੱਥੇ ਆ ਕੇ 26 ਸਾਲ ਦੀ ਉਮਰ 26 ਦੁਬਾਰਾ ਤੋਂ, ਸੋ ਮੇਰੀ ਥੋੜੀ ਸਟਰਗਲ ਲੰਬੀ ਹੋ ਗਈ, ਮੈਂ ਕਹਿ ਸਕਦਾ 26-40, 40-41 ਤੱਕ, ਬਹੁਤ ਮਤਲਬ ਮੈਨੂੰ ਇਹ ਯਾਦ ਹੀ ਨਹੀਂ ਹੈ ਮੇਰੇ ਉਹ ਸਾਲ ਕਿੱਥੇ ਨਿਕਲ ਗਏ ਲਾਈਫ ਤੇ, ਮੇਰੇ 40 ਤੱਕ ਮੇਰੇ ਰੋਲਰ ਕੋਸਟਰ ਤੇ ਸੀਗਾ। ਮੈਨੂੰ ਜੇ ਤੁਸੀਂ ਪੁੱਛੋ ਲੈਫਟ ਰਾਈਟ ਜਿਸ ਤਰ੍ਹਾਂ ਹੁੰਦਾ ਨਾ, ਬੰਦਾ ਕਈ ਵਾਰ ਲੇਟ ਹੋ ਰਿਹਾ ਹੁੰਦਾ ਕੰਮ ਤੇ, ਬੰਦਾ ਬਸ ਜਲਦੀ ਜਲਦੀ ਗੱਡੀ ਚਲਾ ਕੇ ਫੋਨ ਤੇ ਜਾਂ ਗੱਲ ਸੁਣ ਰਿਹਾ ਜਾਂ ਰੇਡੀਓ ਵੀ ਸੁਣ ਰਿਹਾ, ਫਟਾਫਟ ਪਹੁੰਚ ਜਾਂਦਾ। ਉਹਨੂੰ ਜੇ ਪੁੱਛੋ ਕਿ ਤੁਸੀਂ ਹਾਫ ਐਨ ਆਵਰ ਡਰਾਈਵ ਕੀਤਾ ਕੰਮ ਦੇ ਉੱਤੇ, ਤੁਹਾਡੇ ਰਾਈਟ ਦੇ ਉੱਤੇ ਲੈਫਟ ਦੇ ਉੱਤੇ ਕੀ ਸੀ, ਕੋਈ ਕਾਰ ਦਾ ਕੋਈ ਕਲਰ, ਕੁਛ ਬੱਸ ਨਿਕਲਦੀ ਸੀ ਜਾਂ ਸੜਕ, ਤੁਹਾਨੂੰ ਕੁਛ ਯਾਦ ਹੈ? ਉਹ ਬੰਦਾ ਕਹਿੰਦਾ ਕੁਛ ਨੀ ਯਾਦ ਜਨਾਬ, ਮੈਂ ਤੇ ਲੇਟ ਹੋ ਰਿਹਾ ਸੀ, ਫਟਾਫਟ ਸਿੱਧਾ ਗੱਡੀ ਚਲਾਈ ਤੇ ਇੱਥੇ ਕੰਮ ਤੇ ਆ ਗਿਆ, ਦਿਮਾਗ 100 ਚੀਜ਼ਾਂ ਚੱਲ ਰਹੀਆਂ ਸੀਗੀਆਂ। ਸੋ ਮੇਰੇ ਲਾਈਫ ਦੇ ਇੰਨੇ ਸਾਲ ਇੱਦਾਂ ਜਿਹੜੇ ਨੇ ਉਹ ਨਿਕਲ ਗਏ। ਸੋ ਲੇਕਿਨ ਮੈਂ ਇਹੀ ਕਹਾਂਗਾ, ਉਹ ਬੇਸ ਬੜਾ ਜ਼ਰੂਰੀ ਹਰੇਕ ਲਈ, ਤੁਸੀਂ 15 to 35। ਔਰ ਸਰਾ ਜੀ ਆਪ ਵੀ ਇਸ ਏਜ ਗਰੁੱਪ ਮੇ ਹੈ, ਮੇਕ ਦਾ ਬੈਸਟ ਪੋਸੀਬਲ ਯੂਜ ਆਫ ਇਟ। ਕੋਈ ਇਹਦੇ ਚ ਆਪ ਤੁਹਾਡੇ ਸਾਹਮਣੇ ਹੈ, ਨੋਟ ਮੈਂ ਕੋਈ, ਮੈਂ ਤੇ ਸਿੱਧੀ ਗੱਲ ਕਰਨਾ, ਮੈਂ ਤੇ ਬਹੁਤ ਛੋਟਾ ਜਿਹਾ ਇਨਸਾਨ ਹੈ, ਲੇਕਿਨ ਜਸਟ ਕੋਈ ਇਨਕਰੇਜ ਕਰਨ ਲਈ ਕੋਈ ਚੀਜ਼ ਮੈਂ ਸ਼ੇਅਰ ਕਰਦਾ। ਅੱਜ ਤੁਹਾਡੇ ਸਾਹਮਣੇ ਹੈ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ, ਇੱਕ ਸੈਕਿੰਡ ਤੁਸੀਂ ਕਹਿ ਦੋ ਕਿ ਆਈ ਵੋਂਟ ਹੈਵ ਈਵਨ ਟਾਈਮ ਟੂ ਚੈੱਕ ਮਾਈ ਪਲਸ, ਕਿ ਭਾਈ ਸਾਹਿਬ ਪਲਸ ਚੱਲ ਰਹੀ ਕਿ ਨਹੀਂ ਚੱਲ ਰਹੀ, ਲੇਕਿਨ ਕੰਮ ਹੈ ਕਰਨਾ ਤੇ ਕਰਨਾ, ਔਰ ਪੂਰੇ ਜ਼ੋਰ ਲਗਾ ਕੇ। ਸੋ ਤੁਹਾਡੇ ਲਈ ਵੀ ਹੈ, ਕੋਈ ਵੀ ਹੈ, ਇਫ ਯੂ ਆਰ 15 to 35, ਨੋ ਐਕਸਕਿਊਜ਼, ਨੋ ਕੰਪਲੇਨਿੰਗ। ਕੰਪਲੇਨ ਕਰਦਾ ਬੰਦਾ ਦਿਖੇਗਾ, ਉਸ ਤੋਂ ਦੂਰ ਹੋ ਜਾਓ। ਇੱਕ ਬਹੁਤ ਇੰਪੋਰਟੈਂਟ ਚੀਜ਼, ਸੋਰੀ ਮੈਂ ਸਮੇਂ ਲੈ ਗਿਆ, ਬਸ ਆਪਾਂ ਹੁਣ ਹੈਡਲਾਈਨਸ ਵੱਲ ਵਧੀਏ। ਕੋਈ ਵੀ ਬੰਦਾ ਤੁਹਾਨੂੰ ਨਜ਼ਰ ਆਏ ਨਾ ਕਿ ਉਹ ਵਿਦ ਡਿਊ ਰਿਸਪੈਕਟ, ਉਹ ਕਹਿੰਦੇ ਜੀ ਮੈਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਬਟ ਕਾਫੀ ਅੱਜਕੱਲ ਯੂਜ਼ ਹੁੰਦਾ ਹੈ, ਟੋਕਸਿਸਿਟੀ, ਟੋਕਸਿਕ, ਦੇਰ ਇਜ਼ ਨੋ ਵਨ ਟੋਕਸਿਕ, ਕਿਸੇ ਨੂੰ ਜੱਜ ਨਹੀਂ ਕਰਨਾ, ਬਟ ਆਪਣੇ ਆਪ ਨੂੰ ਜ਼ਰੂਰ ਬਚਾਉਣਾ ਹੈ, ਕਿਉਂਕਿ ਤੁਹਾਡਾ ਜਿਹੜਾ ਫੋਕਸ ਉਹ ਖਰਾਬ ਨਹੀਂ ਹੋਣਾ ਚਾਹੀਦਾ। ਕੋਈ ਵੀ ਬੰਦਾ ਜਿਹੜਾ ਨਜ਼ਰ ਆ ਜਾਏ ਜੀ ਕੰਪਲੇਨ ਕਰ ਰਿਹਾ, ਗੋਸਿਪ ਲਈ, ਨੋ ਟਾਈਮ ਫਾਰ ਗੋਸਿਪ, ਨੋ ਟਾਈਮ ਫਾਰ ਕੰਪਲੇਨਿੰਗ। ਆਪਣੇ ਆਪ ਨੂੰ ਵੀ ਸਮਝਾਓ, ਔਰ ਦੂਸਰਿਆਂ ਨੂੰ ਵੀ ਜੇ ਕੋਈ ਕਰਦਾ ਕੋਈ ਭਾਈ ਸਾਹਿਬ ਥੈਂਕ ਯੂ, ਟਾਈਮ ਨਹੀਂ ਹੈ ਕੋਈ, ਤੁਸੀਂ ਆਪਣਾ ਕੰਮ ਕਰੋ, ਫਿਰ ਆਪਾਂ ਮਿਲਦੇ ਹਾਂ, ਠੀਕ ਹੈ ਨੀ, ਬਹਾਨਾ ਕਰਕੇ ਨਿਕਲ ਜਾਓ। ਉਹਨਾਂ ਨੂੰ ਵੀ ਕੁਝ ਜੱਜ ਨਹੀਂ ਕਰਨਾ, ਕਹਿਣਾ ਨਹੀਂ, ਬਹਾਨਾ ਕਰਕੇ ਨਿਕਲ ਜਾਓ। ਨੋ ਟਾਈਮ ਫਾਰ ਗੋਸਿਪ, ਇਹਦੀ ਉਹਦੀ ਗੱਲ ਕਰਨੀ, ਨੋ ਟਾਈਮ ਫਾਰ ਕੰਪਲੇਨਿੰਗ ਕਿ ਆਹ ਨਹੀਂ ਠੀਕ, ਉਹ ਨਹੀਂ ਠੀਕ। 15 to 35 ਸਾਲ ਦੀ ਜੇ ਤੁਹਾਡੀ ਉਮਰ ਹੈ, ਸਿੰਪਲ 20 ਸਾਲ ਲਗਾਓ, ਹਾਰਡ ਵਰਕ ਪੂਰਾ। ਕਹਿ ਦਿਓ, ਇੱਕ ਵਾਰ ਐਲਾਨ ਕਰ ਦਿਓ ਕਿ ਭਾਈ ਸਾਹਿਬ ਕਿ ਮੈਂ ਇੰਨੀ ਮਿਹਨਤ ਕਰਾਂਗਾ ਕਿ ਪਰਮਾਤਮਾ ਆ ਕੇ ਖੁਦ ਕਹੇਗਾ ਕਿ ਭਾਈ ਸਾਹਿਬ ਇੰਨੀ ਮਿਹਨਤ ਕਰ ਰਹੇ ਹੋ, ਦੱਸੋ ਚਾਹੀਦਾ ਕੀ ਹੈ ਲਾਈਫ ਦੇ ਵਿੱਚ। ਕੁਛ ਵੀ ਕਰ ਸਕਦੇ ਹੋ, ਉਹ ਜਿਹੜੇ ਆਪਣੇ ਲਿਮਿਟਿੰਗ ਬਿਲੀਵਸ ਨੇ ਉਹਨਾਂ ਨੂੰ ਬਿਲਕੁਲ ਬੰਦ ਕਰ ਦਿਓ। ਚਲੋ ਜੀ, ਰੁਕ ਕਰਦੇ ਹਾਂ ਜੀ। ਹਾਂਜੀ ਸਰਾ ਜੀ, ਆਪਣੇ ਕੁਛ ਐਡ ਕਰਨਾ ਤਾਂ ਜ਼ਰੂਰ ਕਰੇ, ਨਹੀਂ ਤਾਂ ਫਿਰ ਹੈਡਲਾਈਨਸ ਵੱਲ ਰੁਕ ਕਰੀਏ।
ਬਿਲਕੁਲ ਇਦਵੀਰ ਜੀ, ਜੋ ਆਪਣੇ ਜੋ ਵਾਈ ਮੀਡੀਆ ਕਾ ਹੀ ਮੈਂ ਬਤਾਨੇ ਵਾਲੀ ਹੂੰ, ਜੋ ਆਪਣੇ ਕਹਾ ਥਾ, ਦਾ ਫੰਡਾ ਹੈ ਟੂ ਸਕਸੈਸ, ਕਲੈਰਿਟੀ, ਬਿਲੀਵ, ਵਿਸ਼ਨ, ਹਾਰਡ ਵਰਕ, ਕੰਸਿਸਟੈਂਸੀ, ਪਰਸਿਸਟੈਂਸੀ, ਇਵੋਲਵਿੰਗ ਐਜ਼ ਯੂਜ਼ੁਅਲ, ਥ੍ਰੀ ਆਲ ਆਫ ਦੈਮ, ਜਬ ਲਾਈਨ ਵਾਲਾ ਹਮ ਲੋਗ ਫਾਲੋ ਕਰਤੇ ਹੈ, ਸਟੈਪ ਬਾਈ ਸਟੈਪ ਫਾਲੋ ਕਰਤੇ ਹੈ, ਵੀ ਰੀਚ ਆ ਗੋਲ ਵੈਰੀ ਵੈਰੀ ਸੂਨ, ਵਨ ਸਟੈਪ ਐਟ ਅ ਟਾਈਮ, ਐਂਡ ਦੈਨ ਵੀ ਰੀਚ ਇਟ। ਐਂਡ ਆਪਣੇ ਜਿਸ ਤਰੀਕੇ ਸੇ ਕਹਾ, ਜਸਟ ਗਿਵ ਆਰ ਬੈਸਟ ਨੋ ਮੈਟਰ ਵਾਟ, ਐਂਡ ਜਸਟ ਗਿਵਿੰਗ ਆਰ ਬੈਸਟ, ਵਿਦ ਦੈਟ ਓਨੈਸਟੀ ਵਿਦ ਇਨ ਅਸ, ਐਂਡ ਵਿਦ ਦੈਟ ਹਾਰਡ ਵਰਕ, ਐਂਡ ਹਮਾਰੇ ਪਰਸਿਸਟੈਂਸੀ ਕੇ ਸਾਥ, ਨੋ ਮੈਟਰ ਵਾਟ ਹੈਪਨਸ, ਵਿਦ ਦੈਟ ਕਰੇਜ ਐਂਡ ਵਿਦ ਦੈਟ ਪੁਆਇੰਟ ਆਫ ਵਿਊ, ਹਮ ਲੋਗ ਡੈਫੀਨੇਟਲੀ, ਕੋਈ ਵੀ ਹੋ, ਵਿਲ ਰੀਚ ਆਰ ਗੋਲਸ ਵੈਰੀ ਵੈਰੀ ਸੂਨ। ਜੀ ਵੀ ਜੀ,
ਬਿਲਕੁਲ। ਦੇਖੋ ਮੈਂ ਬਸ ਇਹ ਤੇ ਗੱਲ ਕਹਿ ਕੇ ਇੰਨਾ ਰੈਪ ਅਪ ਕਰ ਦਿੰਦਾ ਕਿ ਵਾਈ ਮੀਡੀਆ ਦੇ ਉੱਤੇ ਮੇਰੇ ਆਸ ਪਾਸ ਕੰਮ ਕਰਨਾ ਇੰਨਾ ਆਸਾਨ ਨਹੀਂ ਹੈ, ਕਿਉਂਕਿ ਮੈਂ ਤੇ ਆਪਣੇ ਆਪ ਨੂੰ ਇੱਕ ਕੋਚ ਦੀ ਤਰ੍ਹਾਂ ਦੇਖਦਾ ਹੈ ਕਿ ਜੇ ਮੇਰੇ ਕੋਲ ਕੋਈ ਬੱਚਾ ਆਉਂਦਾ ਔਰ ਉਹ ਕਹਿੰਦਾ ਕਿ ਜੀ ਹਾਂਜੀ ਅਸੀਂ ਖੇਲਣਾ ਹੈ, ਤੇ ਮੈਂ ਉਹਨੂੰ ਕਹਿੰਦਾ ਜੇ ਤੇ ਖੇਲਣਾ ਸ਼ੌਕ ਲਈ ਬਹੁਤ ਚੰਗੀ ਗੱਲ ਹੈ, ਤੇ ਕਿਸੇ ਹੋਰ ਕੋਚ ਨੂੰ ਪਕੜ ਲਓ, ਜੇ ਤੇ ਗੇਮ ਖੇਲਣੀ ਸ਼ੌਕ ਲਈ ਤੇ ਕਿਸੇ ਹੋਰ ਕੋਚ ਨੂੰ ਪਕੜ ਲਓ, ਮੇਰੇ ਨਾਲ ਖੇਲਣਾ ਹੈ ਤੇ ਮਿਸ਼ਨ ਇਹ ਹੋਣਾ ਚਾਹੀਦਾ ਕਿ ਮੈਂ ਇੰਡੀਆ ਦੀ ਕ੍ਰਿਕਟ ਟੀਮ ਦਾ ਕੈਪਟਨ ਬਣ ਕੇ ਵਰਲਡ ਕੱਪ ਜਿੱਤਣਾ, ਉਸ ਤੋਂ ਥੱਲੇ ਮਿਸ਼ਨ ਨਹੀਂ ਹੋਣਾ ਚਾਹੀਦਾ। ਜੇ ਤੁਸੀਂ, ਤੁਹਾਡਾ ਮਿਸ਼ਨ ਇਹ ਵੀ ਹੈ ਕਿ ਮੈਂ ਇੰਡੀਆ ਦੀ ਕ੍ਰਿਕਟ ਟੀਮ ਜਾਣਾ ਔਰ ਮੈਂ ਕੋਚ ਹਾਂ, ਤੇ ਮੈਂ ਕਹਾਂਗਾ ਤੁਸੀਂ ਗਲਤ ਕੋਚ ਨੂੰ ਚੁਣਿਆ, ਕਿਸੇ ਹੋਰ ਕੋਲ ਜਾ ਕੇ ਟ੍ਰੇਨਿੰਗ ਲੈ ਲਓ। ਇੰਡੀਆ ਦੀ ਕ੍ਰਿਕਟ ਟੀਮ ਚ ਆਉਣਾ ਮਿਸ਼ਨ ਨਹੀਂ ਹੈ, ਕੋਹਲੀ ਔਰ ਤੇਂਦੁਲਕਰ ਨੇ ਜੋ ਕੀਤਾ, ਦੇਖੋ ਜਦੋਂ ਗਾਵਸਕਰ ਗਿਆ ਤਾਂ ਇੱਦਾਂ ਲੱਗ ਰਿਹਾ ਸੀ ਪਤਾ ਨਹੀਂ ਕੀ ਹੋਏਗਾ, ਫਿਰ ਤੇਂਦੁਲਕਰ ਸਾਹਿਬ ਆਏ ਤੇ ਲੱਗਿਆ ਕਿ ਗੋਡ ਆਫ ਕ੍ਰਿਕਟ ਹੀ ਆ ਗਿਆ। ਅੱਜ ਵਿਰਾਟ ਕੋਹਲੀ ਦੇਖੋ ਕਿਆ ਕਮਾਲ ਕਰੀ ਜਾ ਰਿਹਾ, ਠੀਕ ਹੈ ਨੀ, ਵਨ ਆਫ ਦਾ ਫਾਈਨੈਸਟ ਬੈਟਸਮੈਨ ਕ੍ਰਿਕਟ ਹੈਜ਼ ਐਵਰ ਸੀਨ। ਸੋ ਜੇ ਤੁਸੀਂ ਮੇਰੇ ਕੋਲ ਕ੍ਰਿਕਟ ਦੀ, ਮੈਂ ਜੇ ਕ੍ਰਿਕਟ ਕੋਚ ਨਹੀਂ ਹਾਂ, ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਾਂ, ਜੇ ਮੇਰੇ ਕੋਲ ਕ੍ਰਿਕਟ ਦੀ ਕੋਚਿੰਗ ਲੈਣ ਆਉਣਾ ਹੈ, ਤੇ ਇੱਕ ਗੱਲ ਦਿਮਾਗ 'ਚ ਬਿਠਾ ਲਓ ਕਿ ਭਾਈ ਸਾਹਿਬ ਇਹ ਮਨ 'ਚ ਸੋਚ ਕੇ ਆਓ ਕਿ ਮੈਂ ਉਹ ਇਨਸਾਨ ਬਣਾਂਗਾ ਜਿਹੜਾ ਲੋਕ ਤੇਂਦੁਲਕਰ ਤੇ ਕੋਹਲੀ ਤੇ ਡੌਨ ਬ੍ਰੈਡਮੈਨ ਤੇ ਗਵਾਸਕਰ ਤੇ ਹੇਡਲੀ ਨੂੰ ਸਭ ਨੂੰ ਭੁੱਲ ਜਾਣਗੇ। ਕਿੰਨੀ ਉਮਰ ਹੈ ਤੁਹਾਡੀ? 14 ਸਾਲ, 15 ਸਾਲ, ਇਹ ਜਨੂੰਨ ਲੈ ਕੇ ਆਓ ਮੇਰੇ ਕੋਲ, ਕਿਉਂਕਿ ਨਾ ਮੈਂ ਆਪ ਟਿਕਣਾ ਨਾ ਤੁਹਾਨੂੰ ਟਿਕਣ ਦੇਣਾ, ਉਹ ਜਨੂੰਨ ਲੈ ਕੇ ਆਓ, ਫਿਰ ਮੇਰੇ ਆਸ ਪਾਸ ਖੜੇ ਹੋਣਾ। ਜੇ ਉਹੀ ਹੈ ਵੀ ਮੇਰਾ ਸੁਪਨਾ ਹੈ ਜੀ ਇੰਡੀਅਨ ਕ੍ਰਿਕਟ ਟੀਮ ਚ ਆ ਜਾਏ ਜਾਂ IPL ਹੀ ਖੇਡ ਲਵਾਂਗੇ, ਜੇ ਐਸੀ ਸੋਚ ਹੈ, ਬਿਲੀਵ ਹੀ ਨਹੀਂ ਹੈ, ਕਲੈਰਿਟੀ ਆਫ ਮਾਇੰਡ ਹੀ ਨਹੀਂ ਹੈ, ਦੈਨ ਆਈ ਐਮ ਨੋਟ ਦਾ ਰਾਈਟ ਕੋਚ ਫੋਰ ਯੂ, ਫਿਰ ਤੁਸੀਂ ਕਿਸੇ ਹੋਰ ਤੋਂ ਕੋਚਿੰਗ ਲੈ ਲਓ, ਠੀਕ ਹੈ। ਐਂਡ ਨਥਿੰਗ ਰੋਂਗ, ਕੋਈ ਗਲਤ ਨਹੀਂ ਉਹਦੇ ਵਿੱਚ, ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੈ, ਫਿਲਾਸਫੀ ਹੈ। ਹਾਂ, ਕੀ ਕੱਲ ਨੂੰ ਤੁਸੀਂ ਉੱਥੇ ਪਹੁੰਚੋਗੇ ਨਹੀਂ ਪਹੁੰਚੋਗੇ ਉਹ ਇੱਕ ਅਲੱਗ ਗੱਲ ਹੈ, ਲੇਕਿਨ ਬਿਲੀਵ ਸੋਚ ਉਹ ਲੈ ਕੇ ਆਓ, ਫਿਰ ਦੇਖੋ ਨਜ਼ਾਰਾ ਗੇਮ ਖੇਲਣ ਦਾ, ਫਿਰ ਤੁਹਾਡੀ ਟ੍ਰੇਨਿੰਗ ਵੀ ਹੋਏਗੀ ਉਸ ਲੈਵਲ ਦੀ। ਫਿਰ ਜੇ ਮੈਂ ਕਹਿਤਾ ਕਿ ਸਵੇਰੇ 3 ਵਜੇ ਉੱਠਣਾ ਹੈ, 4 ਵਜੇ ਉੱਠਣਾ, ਜਾ ਕੇ 1 ਘੰਟਾ ਰਨਿੰਗ ਕਰਨੀ ਹੈ, ਫਿਰ ਇਹ ਸਵਾਲ ਨੀ ਤੁਸੀਂ ਮੈਨੂੰ ਪੁੱਛਣਾ ਕਿ ਕੋਚ ਸਾਹਿਬ ਮੈਂ ਤਾਂ ਕ੍ਰਿਕਟ ਖੇਲਣਾ ਹੈ ਕੀ ਦੌੜ ਲਵਾਈ ਹੋਈ ਹੈ ਮੇਰੀ, ਨਾ ਨਾ ਨਾ, ਹਰ ਚੀਜ਼। ਫਿਰ ਉਸ ਤੋਂ ਬਾਅਦ ਜਾਓ 1 ਘੰਟਾ ਮੈਡੀਟੇਸ਼ਨ ਕਰੋ, ਯੋਗਾ ਕਰੋ, ਉਹ ਸੈਸ਼ਨ ਅਟੈਂਡ ਕਰਕੇ ਆਓ, ਉਹ ਫਲਾਨਾ ਉੱਥੇ ਵਿਪਾਸਨਾ ਸੈਂਟਰ ਜਾਓ, ਠੀਕ ਹੈ ਸਰ। ਫਿਰ ਲਗਾਓ 2 ਘੰਟੇ ਜਿਮ, ਲੀਨ ਮਸਲ, ਉਹ ਸਖਤ ਨੀ ਬਣਾ ਲੈਣੇ ਕਿ ਬੋਲਿੰਗ ਐਕਸ਼ਨ ਹੀ ਨਾ ਹੋਵੇ, ਉਹ ਮੋਟੇ ਮੋਟੇ ਬੜੇ ਮਸਲ ਨਹੀਂ, ਇੱਥੇ ਪਲਵਾਰ ਨੀ ਤਿਆਰ ਕਰਨੇ, ਲੀਨ ਮਸਲ, ਜਾਓ ਉੱਥੇ 2 ਘੰਟੇ ਜਿਮ ਲਗਾ ਕੇ। ਫਿਰ ਬ੍ਰੇਕਫਾਸਟ, ਕ੍ਰਿਕਟ ਸਰ ਕਿੱਥੇ ਰਹਿ ਗਿਆ, 6 ਘੰਟੇ ਸਵੇਰ ਦੇ ਉਠਾਇਆ ਹੋਇਆ, 4 ਵਜੇ ਤੋਂ ਲੈ ਕੇ 10 ਵਜੇ 6 ਘੰਟੇ ਬੱਚਾ ਗਿਆ, ਜੀ ਸਰ ਕ੍ਰਿਕਟ ਤੇ ਮੇਰਾ ਸ਼ੁਰੂ ਨੀ ਹੋਇਆ, ਫਰਸਟ੍ਰੇਟ ਹੋ ਜਾਏ, ਹਜੇ ਬੇਟਾ ਕ੍ਰਿਕਟ ਆਏਗੀ, ਸਾਰਾ ਦਿਨ ਕ੍ਰਿਕਟ ਹੀ ਖੇਲਣਾ, ਜਾਓ ਹੁਣ ਜਾ ਕੇ ਬ੍ਰੇਕਫਾਸਟ ਕਰਕੇ ਜ਼ਰਾ 2 ਘੰਟੇ ਆਰਾਮ ਕਰੋ, 12 ਵਜੇ ਉੱਠੇ ਆ ਜਾਓ ਹੁਣ ਜ਼ਰਾ ਗਰਾਊਂਡ ਚ, ਹੁਣ ਸ਼ੁਰੂਆਤ ਕਰਦੇ ਹਾਂ ਕ੍ਰਿਕਟ ਦੀ, ਉਹ ਪਕੜੋ ਬੈਟ, 4 ਬੰਦੇ ਹੁਣ ਬੋਲਿੰਗ ਕਰਾਉਣਗੇ, ਤੁਹਾਨੂੰ ਦੇਖੋ ਕੀ ਹੁੰਦਾ, ਠੀਕ ਹੈ। ਇੱਦਾਂ ਦੀ ਸ਼ਾਮ ਤੱਕ ਬੰਦਾ ਹੁਣ 2 ਘੰਟੇ ਬੈਟਿੰਗ, ਫੀਲਡਿੰਗ, ਫਿਰ ਪ੍ਰੈਕਟਿਸ, ਸ਼ਾਮ ਨੂੰ ਈਜ਼ੀ ਐਕਸਰਸਾਈਜ਼, ਰਿਲੈਕਸ ਕਰੋ, ਜਾ ਕੇ ਫਿਰ ਮੈਡੀਟੇਸ਼ਨ, ਥੋੜੀ ਜਿਹੀ ਮੈਡੀਟੇਸ਼ਨ ਕਰੋ, ਕਾਮ ਡਾਊਨ ਯੋਰ ਮਾਇੰਡ, ਥੋੜਾ ਜਿਹਾ ਯੋਗਾ, ਠੀਕ ਹੈ ਸਰ। ਉਸ ਤੋਂ ਬਾਅਦ ਸ਼ਾਮ ਨੂੰ ਵਧੀਆ ਖਾਣਾ ਖਾ ਕੇ, ਡਾਇਟ 1-1 ਚੀਜ਼ ਸਟ੍ਰਿਕਟ, ਤੇ 8 ਵਜੇ ਬੈੱਡ ਦੇ ਵਿੱਚ ਬੱਤੀਆਂ ਬੰਦ, ਤੇ ਉੱਠ ਜਾਣਾ ਸਵੇਰੇ ਫਿਰ ਅਰਲੀ ਮਾਰਨਿੰਗ ਠੀਕ 4 ਵਜੇ, ਕਿਉਂਕਿ ਇੰਨੀ ਸਾਰਾ ਦਿਨ ਜੋ ਕੀਤਾ ਪੂਰੇ 8 ਘੰਟੇ ਨੀਂਦ ਜ਼ਰੂਰੀ ਹੈ, ਤੇ ਕੋਈ ਫੋਨ ਨੀ ਨੇੜੇ ਤੇੜੇ ਹੋਣਾ ਚਾਹੀਦਾ, ਫੋਨ ਤੇ ਅਕੈਡਮੀ ਤੋਂ ਬਾਹਰ, ਯੁੱਧਵੀਰ ਜਸਵਾਲ ਦੀ ਜਿਹੜੀ ਅਕੈਡਮੀ ਹੋਏਗੀ, ਫੋਨ ਅਕੈਡਮੀ ਤੋਂ ਬਾਹਰ, ਐਮਰਜੈਂਸੀ ਹੋਏਗੀ ਤਾਂ ਕੋਈ ਗੱਲ ਨੀ ਸਰ, ਮੇਰੇ ਪੇਰੈਂਟਸ ਨੂੰ ਐਮਰਜੈਂਸੀ ਹੈ, ਕੋਈ ਗੱਲ ਨੀ, ਆਪੇ ਉੱਥੇ ਐਮਰਜੈਂਸੀ ਡਿਪਾਰਟਮੈਂਟ 911 ਕਾਲ ਕਰਕੇ ਚਲੇ ਜਾਣਗੇ। ਨਹੀਂ ਸਰ, ਇਹ ਤਾਂ ਤੁਸੀਂ ਜ਼ਿਆਦਾ ਐਕਸਟ੍ਰੀਮ ਕਰ ਰਹੇ ਹੋ, ਸਚਿਨ ਤੇਂਦੁਲਕਰ ਦੇ ਫਾਦਰ ਦੀ ਡੈਥ ਹੋ ਗਈ ਸੀ, ਵਾਪਸ ਆਇਆ ਸੀ ਵਰਲਡ ਕੱਪ ਦੁਬਾਰਾ ਖੇਲਣ ਚਲਾ ਗਿਆ ਸੀ, ਠੀਕ ਹੈ, ਔਰ ਵਿਰਾਟ ਕੋਹਲੀ ਦੇ ਫਾਦਰ ਦੀ ਜਿੱਦਣ ਡੈਥ ਹੋਈ ਸੀ ਉਦੋਂ ਮੈਚ ਖੇਲ ਕੇ ਆਇਆ ਸੀਗਾ, ਤਾਂ ਉਹ ਤੇਂਦੁਲਕਰ ਬਣਿਆ, ਤਾਂ ਉਹ ਵਿਰਾਟ ਕੋਹਲੀ ਬਣਿਆ। ਤੇ ਜੇ ਭਾਈ ਸਾਹਿਬ ਤੁਸੀਂ ਉਸ ਲੈਵਲ ਤੇ ਜਾਣਾ ਹੈ ਤੇ ਸੋਚ ਉਸ ਲੈਵਲ ਦੀ ਚਾਹੀਦੀ ਹੈ। ਸਰਾ ਜੀ, ਹੈਡਲਾਈਨ ਤੇ ਸਪੌਂਸਰ ਦੇ ਦਿਓ ਤਾਂ ਕਿ ਹੈਡਲਾਈਨਸ ਪੇਸ਼ ਕਰੀਏ ਜੀ। ਸਰਾ ਜੀ, ਸਪੌਂਸਰ ਦੇ ਦਿਓ।
ਬਿਲਕੁਲ ਰਿਤਵੀ ਜੀ, ਹਮਾਰੇ ਲਿਸਨਰਸ ਕੋ ਮੈਂ ਬਤਾ ਦੂੰ, ਮੇਨ ਸਪੌਂਸਰ ICICI ਬੈਂਕ ਕੈਨੇਡਾ ਕੇ ਬਾਰੇ ਮੈਂ। ਅਬ ਆਪਣੇ ਘਰ ਖੁਸ਼ੀਆਂ ਭੇਜੀਏ, ਬਿਨਾਂ ਕਿਸੀ ਖਰਚ ਕੇ ਤੁਰੰਤ ਪੈਸਾ ਟ੍ਰਾਂਸਫਰ ਕਰਨੇ ਕੇ ਲਈ ਮਨੀ ਟੂ ਇੰਡੀਆ, ਅ ਪ੍ਰੋਡਕਟ ਆਫ ICICI ਬੈਂਕ ਕੈਨੇਡਾ, ਟ੍ਰਾਂਸਫਰ ਭਰੋਸੇ ਕਾ, ਟਰਮਸ ਐਂਡ ਕੰਡੀਸ਼ਨਸ ਅਪਲਾਈ। ਵਾਈ ਮੀਡੀਆ ਕਾ ਕੋਡ ਜ਼ਰੂਰ ਨੋਟ ਕਰ ਲੀਜੀਏ, YME30। ਦਾ ਆਫਰ ਇਜ 30% ਬੋਨਸ ਰੇਟ ਆਨ ਮਨੀ ਟੂ ਇੰਡੀਆ ਪਲੇਟਫਾਰਮ ਫਾਰ ਦੀ ਵਾਈ ਮੀਡੀਆ ਪ੍ਰਮੋਸ਼ਨ, ਕਸਟਮਰਸ ਐਲੀਜੀਬਲ ਹੋ ਜਾਏਗਾ 30% ਇਨ ਪਰਪੇਚੁਅਲ ਇਫ ਦੇ ਯੂਜ YME30 ਕੋਡ ਵਿਚ ਇਜ ਆਫਟਰ ਦੀ 1 ਰੁਪੀ ਆਫਰ। ICICI ਬੈਂਕ ਕੈਨੇਡਾ, ਟ੍ਰਾਂਸਫਰ ਭਰੋਸੇ ਕਾ। Being Human Clothing ne kar di hai grand entrance Canadian fashion scene pe, visit kar lijiye Being Human Clothing store ko, the first store in Canada at CF Markey Shopping Center, second floor, 5000 Highway 7 Markham Bay located hai. This color collection array of stylish clothing that not only makes you look good but also does good. Being Human Clothing stand karta hai ethical fashion ke liye and aapko empower karenge to make a positive impact through your style choices. Redefine kar lijiye fashion ko with Being Human. 9052150797 is the number. Being Human. आप सभी को बता दें IKEA Etobicoke के बारे में। IKEA Etobicoke, अगर आप IKEA से कुछ खरीदना चाहते हैं देन मिडवीक न्यूज पेपर को जरूर ग्रैब कीजिएगा, क्योंकि आपको वहां पे वाई मीडिया का एक्सक्लूसिव कूपन मिल जाएगा जिसे आप यूज कर सकते हैं टू टेक 10% ऑफ डिस्काउंट। Don't forget to grab this week's midweek newspaper and avail the exclusive coupon. Ye available hai, you know, Feb 8 se Feb 18 tak at 2024. Available hai ye ITI to be kope. Queens River mein located hai. Bring your home to life without breaking the bank. High standards, low prices, free parking. What more can you ask for? प्रसिबा इंसुलिन शुरू करने का विचार है। प्रसिबा प्रतिदिन एक बार वाली इंसुलिन है जो खुराक के लिए लचीला समय प्रदान करती है जब तक कि खुराकों के बीच में कम से कम 8 घंटों का अंतराल हो। और प्रसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछे कि क्या प्रसिबा आपके लिए सही है और nowready.ca पे जाएं। अबव कॉन्डोर्स डिस्कवर कर लीजिए अबव कॉन्डोर्स इन द हार्ट ऑफ मिसिसागा स्टार्टिंग फ्रॉम द 600 विद द पार्किंग इंक्लूडेड। ये मिनट्स अवे फ्रॉम डाउनटाउन मिसिसागा एंड द अपकमिंग एलआरटी ब्रिस्टल स्टेशन। ये लग्जरियस स्वीट ऑफर करती है लाइफ अबव इट ऑल, जस्ट 5 मिनट्स फ्रॉम एवरीथिंग। डिजाइनर अमेनिटीज के साथ आपके फिंगर टिप्स पे एट राइट अवे। अपने फ्यूचर को ओन कर लीजिए एट अबव कॉन्डोर्स। विजिट कर लीजिए इन्हें एट 60 ब्रिस्टल रोड ईस्ट यूनिट 504 पे एट द कॉर्नर ऑफ हर ओंटारियो एंड ब्रिस्टल रोड ईस्ट मिसिसागा। योर प्लेस इन मिसिसागा फ्यूचर अवे। आपको बता दें अबाउट स्कार्बो हेल्थ नेटवर्क के बारे में. स्कार्बो में देर इज फायर, पैशन एंड डिटर्मिनेशन इन द नर्सेज एंड डॉक्टर्स. दिस इज वॉट मेक्स अ स्कार्बो स्कार्बो. स्कार्बो हॉस्पिटल्स में देर इज डन मोर देन एनीवन थॉट वुड बी पॉसिबल विथ लेस देन एनीवन कुड इमेजिन. बट इट इज टाइम टू इमेजिन व्हाट मोर कैन बी डन एट द स्कार्बो हॉस्पिटल्स. जॉइन कर लीजिए स्कार्बो हेल्थ नेटवर्क को एंड टुगेदर वी कैन टर्न ग्रिट इनटू ग्रेटनेस. लर्न मोर एट lovescarborough.ca. डोनेट कर लीजिए lovescarborough.ca पे. जी जी जी
बहुत शुक्रिया जी. और रुक कर दें सीधा हेडलाइंस वाल. ਵਾਈਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ. ਬੜੀਆਂ ਖਬਰਾਂ ਦੇ ਵਾਸਤੇ ਅੱਜ ਅਸੀਂ ਸਭ ਤੋਂ ਪਹਿਲਾਂ ਸਿੱਧਾ ਰੁਕ ਕਰਾਂਗੇ ਪਾਕਿਸਤਾਨ ਵੱਲ. ਪਾਕਿਸਤਾਨ ਦੇ ਵਿੱਚ ਜਿੱਥੇ ਕਿ ਇਲੈਕਸ਼ਨਸ ਦਾ ਅੱਜ ਦਿਨ ਹੈਗਾ ਔਰ ਇਲੈਕਸ਼ਨਸ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਨੇ. ਹਾਲਾਂਕਿ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਕਿਹਾ ਹੈ ਕਿ ਇੰਟਰਨੈਟ ਆਊਟੇਜ ਦੇ ਬਾਵਜੂਦ ਜੋ ਕਾਊਂਟਿੰਗ ਹੈਗੀ ਹੈ ਉਹਦੇ ਉੱਤੇ ਕੋਈ ਵੀ ਅਸਰ ਜਿਹੜਾ ਉਹ ਨਹੀਂ ਪਏਗਾ. ਸੋ ਇਸ ਸਮੇਂ ਐਜ਼ ਵੀ ਸਪੀਕ ਪਾਕਿਸਤਾਨ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਦੇ ਰਿਜ਼ਲਟਸ ਨੇ ਉਹ ਆਉਣੇ ਸ਼ੁਰੂ ਹੋ ਰਹੇ ਨੇ. ਕਾਊਂਟਿੰਗ ਜਿਹੜੀ ਉਹ ਚੱਲ ਰਹੀ ਹੈ. ਅਸੀਂ ਲਗਾਤਾਰ ਤੁਹਾਨੂੰ ਅਪਡੇਟਡ ਰੱਖਾਂਗੇ ਕਿ ਕੀ ਜਿਹੜੇ ਨੇ ਉਹ ਰਿਜ਼ਲਟਸ ਆ ਰਹੇ ਨੇ. ਇਸ ਦਰਮਿਆਨ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜਾ ਸਾਡੇ ਕੋਲ ਇੱਕ ਸ਼ੋਕ ਸਮਾਚਾਰ ਵੀ ਆ ਰਿਹਾ ਹੈਗਾ. 6 ਸਿਕਿਉਰਿਟੀ ਪਰਸਨਲ ਜਿਹੜੇ ਹੈਗੇ ਨੇ ਕੇਪੀ ਦੇ ਵਿੱਚ ਉੱਥੇ ਉਹ ਸ਼ਹੀਦ ਹੋ ਗਏ ਨੇ. ਸੋ ਕੇਪੀ ਔਰ ਬਲੋਚਿਸਤਾਨ ਦੇ ਵਿੱਚ ਜਿਹੜੇ ਅਟੈਕਸ ਦੇ ਵਿੱਚ 6 ਸਿਕਿਉਰਿਟੀ ਪਰਸਨ ਸ਼ਹੀਦ ਹੋਏ ਨੇ ਉਹਦੀਆਂ ਡਿਟੇਲਸ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ. ਔਰ ਵਾਪਸ ਆਵਾਂਗੇ ਅਸੀਂ ਪਾਕਿਸਤਾਨ ਦੇ ਵਿੱਚ ਜਿੱਥੇ ਕਿ ਕਾਊਂਟਿੰਗ ਸਟਾਰਟ ਹੈ, ਕੀ ਰਿਜ਼ਲਟਸ ਆ ਰਹੇ ਨੇ, ਕੌਣ ਅੱਗੇ ਚੱਲ ਰਿਹਾ, ਕੌਣ ਪਿੱਛੇ ਚੱਲ ਰਿਹਾ. ਪਾਕਿਸਤਾਨ ਦੀ ਪੂਰੀ ਡਿਟੇਲ ਰਿਪੋਰਟ ਤੁਹਾਡੇ ਲਈ ਅੱਗੇ ਚੱਲ ਕੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ 'ਚ ਪੇਸ਼ ਕਰਾਂਗੇ. ਬ੍ਰੈਂਪਟਨ ਵੱਲ ਰੁਕ ਕਰ ਰਹੇ ਹਾਂ. ਬ੍ਰੈਂਪਟਨ ਦੇ ਵਿੱਚ ਜਿੱਥੇ ਕਿ ਬੁਵੇਡ ਡਰਾਈਵ ਔਰ ਚਿੰਗੂਜ਼ੀ ਡਰਾਈਵ ਦੀ ਇੰਟਰਸੈਕਸ਼ਨ ਦੇ ਨੇੜੇ ਇੱਕ ਸਿੰਗਲ ਵਹੀਕਲ ਕ੍ਰੈਸ਼ ਹੋਇਆ ਹੈਗਾ. ਇਹ ਅੱਜ ਸਵੇਰੇ 1:30 ਹੋਇਆ. ਇਹਦੇ ਵਿੱਚ 3 ਐਡਲਟ ਜਿਹੜੇ ਨੇ ਉਹਨਾਂ ਦੀ ਡੈਥ ਹੋ ਗਈ ਹੈ. ਉੱਥੇ ਜਿਹੜੇ ਫਸਟ ਰਿਸਪੋਂਡਰਸ ਪਹੁੰਚੇ ਉਹਨਾਂ ਨੇ ਇਹਨਾਂ ਨੂੰ ਰਿਵਾਈਵ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਲੇਕਿਨ ਐਕਸੀਡੈਂਟ ਦੇ ਸੀਨ ਦੇ ਉੱਤੇ ਹੀ ਉਹਨਾਂ ਨੂੰ ਫਿਰ ਡੈਡ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਗਿਆ. ਆਖਿਰਕਾਰ ਇਹ ਐਕਸੀਡੈਂਟ ਕਿੱਦਾਂ ਹੋਇਆ ਇਹਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ. ਪੁਲਿਸ ਦੇ ਨਾਲ ਅਸੀਂ ਟੱਚ ਹਾਂ, ਉਹ ਕਹਿ ਰਹੇ ਹਾਂ ਕਿ ਹਜੇ ਅਸੀਂ ਇਨੀਸ਼ੀਅਲ ਇਨ ਸਟੇਜ ਆਫ ਇਨਵੈਸਟੀਗੇਸ਼ਨ ਹੈ. ਵਿਕਟਿਮਸ ਕੌਣ ਨੇ, 3 ਜਣੇ ਜਿਨ੍ਹਾਂ ਦੀ ਡੈਥ ਹੋਈ ਹੈਗੀ ਹੈ ਉਹ ਕੌਣ ਨੇ, ਉਹਦੇ ਬਾਰੇ ਵੀ ਅਸੀਂ ਜਾਣਕਾਰੀ ਜਲਦੀ ਹੀ ਵਾਈ ਮੀਡੀਆ ਦੇ ਤੁਹਾਡੇ ਨਾਲ ਸਾਂਝੀ ਕਰਾਂਗੇ. ਸਾਡੀ ਫੈਡਰਲ ਸਰਕਾਰ ਉਹਨਾਂ ਨੇ ਆਰਗੇਨਾਈਜ਼ ਕੀਤਾ ਆਟੋ ਥੈਫਟ ਦੇ ਉੱਤੇ ਇੱਕ ਸਮਿਟ. ਸਵੇਰੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਇਸ ਸਮਿਟ ਦੇ ਵਿੱਚ ਜੋ ਕੁਝ ਚੀਜ਼ਾਂ ਇਸ ਵੇਲੇ ਡਿਸਕਸ ਕਰ ਰਹੇ ਸੀ ਉਹਦੀ ਜਾਣਕਾਰੀ ਜਿਹੜੀ ਹੈ ਸ਼ੇਅਰ ਕੀਤੀ. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਇਸ ਆਟੋ ਥੈਫਟ ਸਮਿਟ ਨੂੰ ਜਿਹੜਾ ਉਹ ਲੀਡ ਕਰ ਰਹੇ ਨੇ, ਨਾਲ ਉਹਨਾਂ ਦੇ ਅੱਜ ਕੈਬਨਿਟ ਮਿਨਿਸਟਰਸ ਵੀ ਜਿਹੜੇ ਉਹ ਵੀ ਮੌਜੂਦ ਸੀਗੇ. ਸੋ ਸਿਆਸਤਦਾਨ ਮਿਲ ਰਹੇ ਨੇ ਇਸ ਸਮਿਟ ਦੇ ਵਿੱਚ. ਪੁਲਿਸ ਦੇ ਜਿਹੜੇ ਸੀਨੀਅਰ ਆਫਿਸਰ ਨੇ ਉਹ ਵੀ ਇਸ ਸਮਿਟ ਦੇ ਵਿੱਚ ਹਾਜ਼ਰ ਨੇ. ਬਾਰਡਰ ਏਜੰਟਸ ਨੂੰ ਵੀ ਸ਼ਾਮਿਲ ਕੀਤਾ ਗਿਆ ਹੈਗਾ. ਔਰ ਇਸ ਤੋਂ ਇਲਾਵਾ ਜਿਹੜੀਆਂ ਇੰਡਸਟਰੀ ਲੀਡਰਸ ਨੇ, ਆਟੋ ਇੰਡਸਟਰੀ ਲੀਡਰਸ ਨੇ, ਉਹ ਵੀ ਇਸ ਸਮਿਟ ਦੇ ਵਿੱਚ ਪਹੁੰਚੇ ਹੋਏ ਨੇ. ਸੋ ਇੱਥੇ ਕੀ ਹੋਏਗਾ, ਕੀ ਨਤੀਜਾ ਨਿਕਲਦਾ ਇਸ ਆਟੋ ਥੈਫਟ ਸਮਿਟ ਦਾ, ਕਿਉਂਕਿ ਗੱਡੀ ਦੀਆਂ ਜਿਹੜੀਆਂ ਚੋਰੀਆਂ ਨੇ ਉਹ ਸਾਰੇ ਹੀ ਕੈਨੇਡਾ ਭਰ ਦੇ ਵਿੱਚ ਵੱਧ ਰਹੀਆਂ ਨੇ. ਸੋ ਇੱਥੇ ਸਰਕਾਰ ਪੈਸਾ ਖਰਚਣ ਦੀ ਵੀ ਹਾਲੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਲੇਕਿਨ ਕਿਆ ਇਸ ਸਮਿਟ ਤੋਂ ਬਾਅਦ ਗੱਡੀ ਚੋਰੀ ਹੋਣ ਤੋਂ ਰੋਕਣ ਵਾਸਤੇ ਕੀ ਕਰਨਗੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦੀ ਲੀਡ ਦੇ ਵਿੱਚ ਜਿਹੜਾ ਇਹ ਸਮਿਟ ਹੋ ਰਿਹਾ. ਸੋ ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ, ਲੇਕਿਨ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਵਾਈ ਮੀਡੀਆ ਲਗਾਤਾਰ ਤੁਹਾਨੂੰ ਇਸ ਵੀਕਐਂਡ ਦੇ ਉੱਤੇ ਇਹਦੇ ਬਾਰੇ ਰਿਪੋਰਟ ਜਾਰੀ ਕਰੇਗਾ. ਔਰ ਇੱਕ ਵਾਰ ਫਿਰ ਅਸੀਂ ਤੁਹਾਨੂੰ ਯਾਦ ਦਿਲਾ ਦਈਏ ਕਿ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਅੱਜ ਬਹੁਤ ਬੜਾ ਪੋਲ ਸਰਵੇ ਜਿਹੜਾ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ, ਵਾਈ ਮੀਡੀਆ ਮੇਨ ਸਟਰੀਟ ਪੋਲ ਸਰਵੇ. ਆਖਿਰਕਾਰ ਇਹ ਪੋਲ ਸਰਵੇ ਕੀ ਹੋਏਗਾ, ਅਸੀਂ ਗੱਲ ਕਰੀਏ ਬ੍ਰੈਂਪਟਨ, ਮਿਸਿਸਾਗਾ ਔਰ ਕੈਨੇਡਨ. ਇੱਥੇ ਟੋਟਲ 12 ਸੀਟਾਂ ਬਣਦੀਆਂ ਨੇ, 5 ਸੀਟਾਂ ਬ੍ਰੈਂਪਟਨ ਦੀਆਂ, 6 ਸੀਟਾਂ ਮਿਸਿਸਾਗਾ ਦੀਆਂ ਔਰ 1 ਸੀਟ ਜਿਹੜੀ ਇਸ ਸਮੇਂ ਕੈਨੇਡਨ ਦੇ ਵਿੱਚ ਹੈਗੀ ਆ. 12 ਸਾਡੇ ਇੱਥੇ ਇਨਕੰਬੈਂਟ ਮੈਂਬਰ ਪਾਰਲੀਮੈਂਟ ਨੇ ਔਰ 12 ਹੀ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ. ਮਿਸਿਸਾਗਾ ਦੇ ਵਿੱਚ ਮੇਰਲ ਰੇਸ ਦਾ ਐਲਾਨ ਹੋ ਚੁੱਕਾ ਹੈਗਾ ਔਰ ਅਸੀਂ ਦੱਸ ਦਈਏ ਕਿ ਉੱਥੇ ਬੋਨੀ ਕਰੋਬੀ ਹੋਣਾਂ ਤੋਂ ਬਾਅਦ ਨਵੇਂ ਮੇਅਰ ਦਾ ਹੁਣ ਚੁਣਾਵ ਕੀਤਾ ਜਾਏਗਾ. ਸੋ ਸਾਡੇ ਅੱਜ ਤਿੰਨ ਸਰਵੇ ਇੱਕ ਦਿਨ ਦੇ ਵਿੱਚ ਅਸੀਂ ਤਿੰਨ ਸਰਵੇ ਅੱਜ ਰਿਲੀਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਅੱਜ ਦੱਸਾਂਗੇ ਕਿ ਜੇ ਅੱਜ ਇਲੈਕਸ਼ਨ ਹੁੰਦੀ ਹੈ ਤੇ ਅਲੱਗ ਅਲੱਗ ਰਾਈਡਿੰਗਸ ਦੇ ਵਿੱਚ, ਜਿਸ ਤਰ੍ਹਾਂ ਬ੍ਰੈਂਪਟਨ ਦੀ ਇਕੱਲੀ ਇਕੱਲੀ ਰਾਈਡਿੰਗ ਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਕੌਣ ਇਸ ਸਮੇਂ ਅੱਗੇ ਚੱਲ ਰਿਹਾ ਹੈਗਾ, ਕੌਣ ਪਿੱਛੇ ਚੱਲ ਰਿਹਾ ਹੈ, ਕੰਜ਼ਰਵੇਟਿਵ ਪਾਰਟੀ, ਲਿਬਰਲ ਪਾਰਟੀ ਜਾਂ ਐਨਡੀਪੀ। ਫੈਡਰਲ ਪ੍ਰੋਵਿੰਸ਼ੀਅਲ ਦੋਨੋਂ ਲੈਵਲ ਦੀ ਗੱਲ ਕਰਾਂਗੇ ਔਰ ਮਿਊਨਿਸਪਲ ਲੈਵਲ ਦੇ ਉੱਤੇ ਮਿਸਿਸਾਗਾ ਦੇ ਵਿੱਚ, ਕਿਉਂਕਿ ਮੇਅਰ ਦੀ ਬਾਈ ਇਲੈਕਸ਼ਨ ਹੈ, ਉਹਦੇ ਵੀ ਤੁਹਾਨੂੰ ਨੰਬਰ ਐਲਾਨ ਕਰਾਂਗੇ। ਸਭ ਤੋਂ ਪਹਿਲਾਂ ਵਾਈ ਮੀਡੀਆ ਪਲੱਸ, ਸਾਡਾ ਇਹ 24/7 ਆਲ ਇੰਗਲਿਸ਼ ਚੈਨਲ ਹੈ, ਸਿਰਫ ਅੰਗਰੇਜ਼ੀ ਦੇ ਵਿੱਚ ਇਹਦੇ ਵਿੱਚ ਸਾਰਾ ਪ੍ਰੋਗਰਾਮਿੰਗ ਬ੍ਰੌਡਕਾਸਟ ਕੀਤੀ ਜਾਂਦੀ ਹੈ। ਵਾਈ ਮੀਡੀਆ ਪਲੱਸ ਦੇ ਉੱਤੇ ਸ਼ਾਮ ਠੀਕ 6 ਵਜੇ, ਅੱਜ ਥਰਸਡੇ ਸ਼ਾਮ 6 ਵਜੇ ਇਹਦੀ ਅਸੀਂ ਡਿਟੇਲ ਦੇ ਵਿੱਚ ਪਹਿਲਾਂ ਅਨਾਊਂਸਮੈਂਟ ਕਰਾਂਗੇ। ਸੋ 6 ਤੋਂ ਲੈ ਕੇ 7:30 ਤੱਕ ਸਾਰੇ ਰਿਜ਼ਲਟਸ ਹੋਣਗੇ, ਉਹਦੇ ਬਾਰੇ ਅਨਾਲਿਸਿਸ ਹੋਏਗਾ। 7:30 ਵਜੇ ਫਿਰ ਚੈਨਲ ਵਾਈ ਦੇ ਉੱਤੇ ਹੋਏਗਾ, 7:30 ਤੋਂ 9 ਵਜੇ, ਔਰ 9 ਵਜੇ ਫਿਰ ਅਸੀਂ ਪੰਜਾਬੀ ਪ੍ਰੋਗਰਾਮਿੰਗ, ਪੰਜਾਬੀ, ਹਿੰਦੀ, ਉਰਦੂ ਦੇ ਵਿੱਚ ਸਾਰੀ ਗੱਲਬਾਤ, ਨਾ ਸਿਰਫ ਅਨਾਲਿਸਿਸ ਸ਼ੇਅਰ ਕਰਾਂਗੇ ਜਿਹੜੇ ਕੈਨੇਡਾ ਦੇ ਅਨਾਲਿਸਿਸ ਨੇ, ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਵੀ ਇੱਕ ਨੰਬਰ ਆਏ ਨੇ, ਉਹ ਹੁਣੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਔਰ ਕੈਨੇਡਾ ਦੇ ਬਾਰੇ ਔਰ ਇੰਡੀਆ ਤੋਂ ਇਲਾਵਾ ਪਾਕਿਸਤਾਨ ਦੇ ਰਿਜ਼ਲਟ ਵੀ ਉਸ ਵੇਲੇ ਤੱਕ ਆ ਜਾਣਗੇ, ਉਹਦੀ ਵੀ ਗੱਲਬਾਤ ਕਰਾਂਗੇ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਾਸਤੇ, ਇੱਕ ਮਿੰਟ ਲਈ ਤੁਹਾਨੂੰ ਅਸੀਂ ਇੰਡੀਆ ਲੈ ਕੇ ਜਾ ਰਹੇ ਹਾਂ। ਇੰਡੀਆ ਦੇ ਵਿੱਚ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਇੰਡੀਆ ਦੇ ਵਿੱਚ ਇੱਕ ਬੜਾ ਮੂਡ ਆਫ ਦ ਨੇਸ਼ਨ ਇੱਕ ਪੋਲ ਸਰਵੇ ਹੋਇਆ, ਔਰ ਇਹਦੇ ਵਿੱਚ ਜੋ ਨਤੀਜੇ ਬਾਹਰ ਆਏ ਨੇ ਜ਼ਰਾ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰ ਦਈਏ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਔਰ ਕੀ ਤਾਜ਼ਾ ਸਥਿਤੀ ਜਿਹੜੀ ਉੱਥੇ ਬਣਦੀ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਪੋਲ ਸਰਵੇ ਉਹ ਕੀ ਦੱਸ ਰਿਹਾ ਹੈ। ਪੰਜਾਬ ਦੇ ਵਿੱਚ ਜੇ ਇਲੈਕਸ਼ਨ ਅੱਜ ਹੁੰਦੀਆਂ ਨੇ ਤੇ ਉੱਥੇ ਪੋਲ ਸਰਵੇ ਦੱਸ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਜਿੱਥੇ ਕਿ 13 ਸੀਟਾਂ ਦੇ ਉੱਤੇ ਇਲੈਕਸ਼ਨ ਹੋਏਗੀ, ਬੀਜੇਪੀ ਦਾ ਵੋਟ ਸ਼ੇਅਰ ਵੱਧ ਸਕਦਾ ਹੈ। ਜਿੱਥੇ ਪਿਛਲੀਆਂ 2019 ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਦਾ ਵੋਟ ਸ਼ੇਅਰ 10% ਸੀਗਾ, ਇਸ ਵਾਰ ਵੋਟ ਸ਼ੇਅਰ 10% ਤੋਂ ਵੱਧ ਕੇ 17% ਹੋ ਸਕਦਾ। ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਵੀ ਵਧੇਗਾ, 7% ਤੋਂ 27% ਹੋ ਸਕਦਾ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ। ਕਾਂਗਰਸ ਦਾ ਵੋਟ ਸ਼ੇਅਰ ਜੋ 40% ਸੀਗਾ ਉਹ ਥੋੜਾ ਜਿਹਾ ਘੱਟ ਸਕਦਾ, 38% ਹੋ ਸਕਦਾ। ਅਕਾਲੀ ਦਲ ਦਾ ਵੋਟ ਸ਼ੇਅਰ ਲਗਭਗ ਅੱਧਾ ਰਹਿ ਸਕਦਾ ਇਸ ਪੋਲ ਸਰਵੇ ਦੇ ਮੁਤਾਬਿਕ, 28% ਤੋਂ 14%, ਬਾਕੀਆਂ ਦਾ ਵੋਟ ਸ਼ੇਅਰ 15% ਤੋਂ ਘੱਟ ਕੇ 4%। ਸਭ ਤੋਂ ਬੜਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੁੰਦਾ ਨਜ਼ਰ ਆ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਲੱਗ ਰਿਹਾ ਹੈ ਕਿ ਜੇ ਅੱਜ ਪੰਜਾਬ ਦੇ ਵਿੱਚ ਇਲੈਕਸ਼ਨ ਕਰਵਾਈਆਂ ਜਾਣ ਤੇ ਆਮ ਆਦਮੀ ਪਾਰਟੀ 5 ਸੀਟਾਂ ਜਿੱਤ ਸਕਦੀ ਹੈ। ਯਾਦ ਰਹੇ ਕਿ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ ਸੀਗੀਆਂ 2014 ਦੇ ਵਿੱਚ। 2019 ਦੇ ਵਿੱਚ ਆਮ ਆਦਮੀ ਪਾਰਟੀ ਨੇ 1 ਸੀਟ ਜਿੱਤੀ ਸੀ, ਫਿਰ ਬਾਈ ਇਲੈਕਸ਼ਨ ਚ ਗਵਾ ਦਿੱਤੀ, ਫਿਰ ਦੁਬਾਰਾ ਬਾਈ ਇਲੈਕਸ਼ਨ ਦੇ ਵਿੱਚ ਜਲੰਧਰ ਵਿੱਚ ਉਹਨਾਂ ਨੇ ਜਿੱਤ ਲਈ ਹੈ। ਸੋ ਆਮ ਆਦਮੀ ਪਾਰਟੀ ਕੋਲ 1 ਸੀਟ ਹੈ, ਲੇਕਿਨ ਜੇ ਪੋਲ ਸਰਵੇ ਦੀ ਗੱਲ ਮੰਨੀਏ ਤੇ ਆਮ ਆਦਮੀ ਪਾਰਟੀ 13 ਦੇ ਵਿੱਚੋਂ 5 ਸੀਟਾਂ ਜਿੱਤ ਸਕਦੀ ਹੈ, ਔਰ ਹੁਣ ਤੱਕ ਦੀ ਆਮ ਆਦਮੀ ਪਾਰਟੀ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਲੋਕ ਸਭਾ ਦੇ ਵਿੱਚ ਹੋ ਸਕਦੀਆਂ, 5 ਸੀਟਾਂ। ਔਰ ਇਸ ਪੋਲ ਸਰਵੇ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਘੱਟ ਰਹੀਆਂ ਨੇ, ਕਾਂਗਰਸ ਕੋਲ 8 ਸੀਟਾਂ ਸੀਗੀਆਂ ਪਿਛਲੀ ਵਾਰ, ਲੇਕਿਨ ਇਸ ਵਾਰ 8 ਦੀ ਬਜਾਏ 5 ਸੀਟਾਂ ਰਹਿ ਸਕਦੀਆਂ ਨੇ। ਸੋ 10 ਸੀਟਾਂ ਇੱਧਰ ਨਿਕਲ ਗਈਆਂ। ਜੇ ਅਸੀਂ ਗੱਲ ਕਰੀਏ ਐਨਡੀਏ ਅਲਾਇੰਸ ਦੀ, ਐਨਡੀਏ ਅਲਾਇੰਸ ਨੇ 4 ਸੀਟਾਂ ਜਿੱਤੀਆਂ ਸੀ, 2 ਅਕਾਲੀ ਦਲ, 2 ਬੀਜੇਪੀ। ਸੋ ਇਸ ਵਾਰ ਜਿਹੜਾ ਐਨਡੀਏ ਅਲਾਇੰਸ ਹੈ, ਕਿਉਂਕਿ ਅਕਾਲੀ ਦਲ ਇਸ ਤੋਂ ਬਾਹਰ ਹੈ, ਤੇ ਐਨਡੀਏ ਅਲਾਇੰਸ ਨੂੰ 2 ਸੀਟਾਂ ਮਿਲ ਰਹੀਆਂ ਨੇ, ਬੀਜੇਪੀ 2 ਸੀਟਾਂ ਜਿੱਤ ਸਕਦੀ ਹੈ, ਔਰ ਅਕਾਲੀ ਦਲ ਜਿਹਨੇ ਕਿ 2 ਜਿੱਤੀਆਂ ਸੀ, ਅਕਾਲੀ ਦਲ ਨੂੰ ਇਸ ਵੇਲੇ 1 ਸੀਟ ਹੀ ਦਿੱਤੀ ਜਾ ਰਹੀ ਹੈ। ਡਿਟੇਲ ਕਿੱਥੇ ਕਿੱਥੇ ਕਿਹੜੀ ਕਿਹੜੀ ਸੀਟ ਹੋਏਗੀ ਉਹ ਅੱਗੇ ਚੱਲ ਕੇ ਸ਼ੇਅਰ ਕਰਾਂਗੇ। ਪੰਜਾਬ ਤੋਂ ਇਲਾਵਾ ਚੰਡੀਗੜ੍ਹ ਦੀ ਗੱਲ ਕਰੀਏ ਤੇ ਚੰਡੀਗੜ੍ਹ ਦੀ ਸੀਟ ਜਿਹੜੀ ਉਹ ਬੀਜੇਪੀ ਦੇ ਖਾਤੇ ਲੱਗ ਸਕਦੀ ਹੈ, ਸੋ ਬੀਜੇਪੀ ਨੂੰ ਇਹ ਸੀਟ ਮਿਲ ਸਕਦੀ ਹੈ। ਉਸ ਤੋਂ ਬਾਅਦ ਅਸੀਂ ਸਭ ਤੋਂ ਬੜੀ ਸਟੇਟ ਉੱਤਰ ਪ੍ਰਦੇਸ਼ ਵੱਲ ਰੁਕ ਕਰਦੇ ਹਾਂ। ਉੱਤਰ ਪ੍ਰਦੇਸ਼ ਦੇ ਵਿੱਚ ਕੀ ਤਾਜ਼ਾ ਸੂਰਤ ਹਾਲ ਹੈ? ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਵੋਟ ਸ਼ੇਅਰ ਦੀ ਗੱਲ ਕਰਾਂਗੇ। ਵੋਟ ਸ਼ੇਅਰ ਲਗਭਗ ਸੇਮ ਰਹੇਗਾ, 51% ਵੋਟ ਸ਼ੇਅਰ ਸੀਗਾ ਪਿਛਲੀ ਵਾਰ ਜੇ ਅਸੀਂ ਗੱਲ ਕਰੀਏ ਐਨਡੀਏ ਦਾ। ਇਸ ਵਾਰ ਵੋਟ ਸ਼ੇਅਰ 51% ਦੀ ਬਜਾਏ 52%, 51 ਦੀ ਬਜਾਏ 52% ਹੋਏਗਾ, ਔਰ ਇੰਡੀਆ ਅਲਾਇੰਸ ਨੂੰ ਵੋਟ ਸ਼ੇਅਰ ਵੱਧਦਾ ਨਜ਼ਰ ਆ ਰਿਹਾ ਹੈ। ਇੰਡੀਆ ਅਲਾਇੰਸ ਦਾ ਪਿਛਲੀ ਵਾਰ 26% ਸੀ, 26%, ਇਸ ਵਾਰ 36% ਇੰਡੀਆ ਅਲਾਇੰਸ ਦਾ ਵੋਟ ਸ਼ੇਅਰ ਹੋ ਸਕਦਾ ਹੈ, ਔਰ ਬਾਕੀਆਂ ਦਾ ਵੋਟ ਸ਼ੇਅਰ ਕਾਫੀ ਘਟੇਗਾ, 23 ਤੋਂ 12 ਰਹਿ ਜਾਏਗਾ। ਜਿਹੜਾ ਸੀਟਾਂ ਵੱਲ ਗੌਰ ਕਰ ਲੈਂਦੇ ਹਾਂ, ਸੀਟਾਂ ਦੇ ਵਿੱਚ ਜੋ ਸਥਿਤੀ ਬਣਦੀ ਇਸ ਵੇਲੇ ਨਜ਼ਰ ਆ ਰਹੀ ਹੈ, ਬੀਜੇਪੀ ਜਿਹੜੀ ਹੈ, ਜਿਨ੍ਹਾਂ ਨੇ ਪਿਛਲੀ ਵਾਰ ਐਨਡੀਏ ਅਲਾਇੰਸ ਨੇ 64 ਸੀਟਾਂ ਜਿੱਤੀਆਂ ਸੀ, 64, ਲੇਕਿਨ ਐਨਡੀਏ ਅਲਾਇੰਸ 64 ਦੀ ਬਜਾਏ 72 ਸੀਟਾਂ ਜਿਹੜਾ ਉਹ ਜਿੱਤ ਸਕਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਯਾਨੀ ਕਿ ਪਿਛਲੀ ਵਾਰ ਨਾਲੋਂ 8 ਸੀਟਾਂ ਜ਼ਿਆਦਾ ਇਸ ਪੋਲ ਸਰਵੇ ਚ ਦਿੱਤੀਆਂ ਜਾ ਰਹੀਆਂ ਨੇ। ਇੰਡੀਆ ਅਲਾਇੰਸ ਜਿਨ੍ਹਾਂ ਨੇ ਪਿਛਲੀ ਵਾਰ 6 ਜਿੱਤੀਆਂ ਸੀ, ਇਸ ਵਾਰ 8 ਸੀਟਾਂ ਉਹਨਾਂ ਦੀਆਂ ਹੋ ਸਕਦੀਆਂ ਨੇ, ਔਰ ਬਾਕੀਆਂ ਦੀ ਗੱਲ ਕਰੀਏ ਤੇ 10 ਸੀਟਾਂ ਸੀਗੀਆਂ ਉਹਨਾਂ ਕੋਲ ਪਿਛਲੀ ਵਾਰ, ਇਸ ਵਾਰ ਖਾਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ। ਕਿਹਦੀ ਅਸੀਂ ਗੱਲ ਕਰ ਰਹੇ ਹਾਂ? ਬੀਐਸਪੀ ਜੋ ਫਿਲਹਾਲ ਇੰਡੀਆ ਅਲਾਇੰਸ ਚ ਨਹੀਂ ਹੈ, ਪਿਛਲੀ ਵਾਰ ਬੀਐਸਪੀ ਕੋਲ 10 ਸੀਟਾਂ ਸੀਗੀਆਂ, ਲੇਕਿਨ ਇਸ ਵਾਰ ਲੱਗ ਰਿਹਾ ਕਿ 10 ਦੇ ਵਿੱਚੋਂ 1 ਵੀ ਸੀਟ ਇਸ ਪੋਲ ਸਰਵੇ ਦੀ ਮੰਨੀਏ ਤਾਂ ਬਹੁਜਨ ਸਮਾਜਵਾਦੀ ਪਾਰਟੀ ਨੂੰ 10 ਸੀਟਾਂ ਦੀ ਸੋ ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਜਿੱਥੇ ਉੱਤਰ ਪ੍ਰਦੇਸ਼ ਦੇ ਵਿੱਚ ਵੋਟ ਸ਼ੇਅਰ ਜਿਹੜਾ BSP ਦਾ 19% ਤੋਂ ਘੱਟ ਕੇ ਸਿਰਫ 8% ਰਹਿ ਜਾਏਗਾ, ਗੇਨ ਕੌਣ ਕਰੇਗਾ? ਕਾਂਗਰਸ ਦਾ ਵੋਟ ਸ਼ੇਅਰ ਉੱਤਰ ਪ੍ਰਦੇਸ਼ ਦੇ ਵਿੱਚ ਕੋਈ ਵਾਧਾ ਨਜ਼ਰ ਨਹੀਂ ਆ ਰਿਹਾ, 6% ਵੋਟ ਸ਼ੇਅਰ ਸੀ ਪਿਛਲੀ ਵਾਰ, ਇਸ ਵਾਰ ਵੀ 6% ਵੋਟ ਸ਼ੇਅਰ ਹੀ ਕਾਂਗਰਸ ਦਾ ਉੱਤਰ ਪ੍ਰਦੇਸ਼ ਨਜ਼ਰ ਆ ਰਿਹਾ। ਸਮਾਜਵਾਦੀ ਪਾਰਟੀ ਦਾ ਵੱਧ ਰਿਹਾ ਵੋਟ ਸ਼ੇਅਰ, ਸਮਾਜਵਾਦੀ ਪਾਰਟੀ ਦਾ ਵੋਟ ਸ਼ੇਅਰ 20% ਸੀਗਾ, ਇਸ ਵਾਰ ਸਮਾਜਵਾਦੀ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਹੈ ਉਹ 20% ਤੋਂ ਵੱਧ ਕੇ 30% ਜਿਹੜਾ ਹੁੰਦਾ ਨਜ਼ਰ ਆ ਰਿਹਾ। ਬੀਜੇਪੀ ਦਾ ਵੋਟ ਸ਼ੇਅਰ ਸੇਮ ਹੀ ਹੈ, ਪਿਛਲੀ ਵਾਰ ਵੀ 50% ਹੀ ਵੋਟ ਸ਼ੇਅਰ ਸੀਗਾ ਬੀਜੇਪੀ ਦਾ, ਇਸ ਵਾਰ ਵੀ ਉੱਤਰ ਪ੍ਰਦੇਸ਼ ਦੇ ਵਿੱਚ 50% ਹੀ ਨਜ਼ਰ ਆ ਰਿਹਾ। ਇਸ ਤੋਂ ਬਾਅਦ ਅਸੀਂ ਰੁਖ ਕਰਦੇ ਹੈਗੇ ਹਾਂ ਦਿੱਲੀ ਵੱਲ। ਦਿੱਲੀ ਦੇ ਵਿੱਚ ਵੋਟ ਸ਼ੇਅਰ ਬੀਜੇਪੀ ਦਾ ਸੇਮ ਹੀ ਨਜ਼ਰ ਆ ਰਿਹਾ, 57% ਵੋਟ ਸ਼ੇਅਰ ਸੀਗਾ, ਇਸ ਵਾਰ ਵੀ 57% ਵੋਟ ਸ਼ੇਅਰ ਹੀ ਹੈ। ਇੰਡੀਆ ਅਲਾਇੰਸ ਦਾ ਵੋਟ ਸ਼ੇਅਰ 41% ਸੀਗਾ, ਉਹ 40% ਹੋਏਗਾ, ਸੋ 1% ਜਿਹੜਾ ਇੰਡੀਆ ਅਲਾਇੰਸ ਦਾ ਘਟਿਆ ਉਹ ਅਦਰ ਦੇ ਖਾਤੇ ਦੇ ਵਿੱਚ ਪਾਤਾ ਗਿਆ 2-3%। ਸੀਟਾਂ ਵੱਲ ਰੁਕ ਕਰਦੇ ਹਾਂ, ਕਲੀਨ ਸਵੀਪ ਲੱਗ ਰਹੀ ਹੈ ਇਸ ਵਾਰ ਫੇਰ ਦਿੱਲੀ ਦੇ ਵਿੱਚ, 7 ਦੀਆਂ 7 ਸੀਟਾਂ 2014 ਚ 7 ਸੀਟਾਂ ਜਿੱਤੀਆਂ ਸੀ ਬੀਜੇਪੀ ਨੇ, ਫਿਰ 2019 ਚ ਵੀ 7 ਦੀਆਂ 7 ਸੀਟਾਂ ਜਿੱਤੀਆਂ ਸੀ, ਔਰ ਇਸ ਵਾਰ ਵੀ 7 ਦੀਆਂ 7 ਸੀਟਾਂ ਬੀਜੇਪੀ ਜਿੱਤਦੀ ਨਜ਼ਰ ਆ ਰਹੀ ਹੈ। ਮੈਂ ਤੇ ਜ਼ਰੂਰ ਜ਼ਿਕਰ ਕਰ ਦਵਾਂ ਵੀ ਇਹਦੇ ਵਿੱਚ ਹਜੇ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਇੰਸ ਦਿਖਾਇਆ ਜਾ ਰਿਹਾ, ਔਰ ਤੁਹਾਡੇ ਲਈ ਇਹ ਅਸੀਂ ਜਾਣਕਾਰੀ ਜ਼ਰੂਰ ਦੇਣਾ ਚਾਹਾਂਗੇ ਕਿ ਕਿਆ ਇਸ ਵਾਰ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਇੰਸ ਹੋਏਗਾ। ਐਸਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਅੱਜ ਹੀ ਆਮ ਆਦਮੀ ਪਾਰਟੀ ਨੇ ਆਸਾਮ ਦੇ ਵਿੱਚ ਆਪਣੇ 3 ਕੈਂਡੀਡੇਟ ਐਲਾਨ ਕੀਤੇ ਨੇ। ਆਮ ਆਦਮੀ ਪਾਰਟੀ ਨੇ ਕੈਂਡੀਡੇਟ ਐਲਾਨ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੇ ਨਾਲ ਬਹੁਤ ਦੇਰ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ ਸੀਟ ਸ਼ੇਅਰਿੰਗ ਦੀ, ਪਰ ਮਾਮਲਾ ਅੱਗੇ ਵੱਧਦਾ ਨਜ਼ਰ ਨਹੀਂ ਆ ਰਿਹਾ। ਇਸ ਕਾਰਨ ਆਮ ਆਦਮੀ ਪਾਰਟੀ ਨੂੰ ਇਹ ਕੜਾ ਫੈਸਲਾ ਲੈਣਾ ਪਿਆ ਕਿ ਆਪਣੇ ਆਪ ਹੀ ਇਕੱਲੇ ਹੀ ਉਨ੍ਹਾਂ ਨੇ ਅੱਜ 3 ਕੈਂਡੀਡੇਟ ਆਸਾਮ ਵਾਸਤੇ ਅਨਾਊਂਸ ਕਰ ਦਿੱਤੇ। ਲੇਕਿਨ ਜੋ ਅਸੀਂ ਸਰਵੇ ਦੱਸ ਰਹੇ ਹਾਂ, ਜੇ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਲੜਦੇ ਨੇ ਤਾਂ ਵੀ 1 ਵੀ ਸੀਟ ਇਸ ਸਰਵੇ ਦੇ ਮੁਤਾਬਿਕ, ਅਸੀਂ ਇਹ ਸਰਵੇ ਜ਼ਰੂਰ ਦੱਸ ਦਈਏ, ਮੂਡ ਆਫ ਦਾ ਨੇਸ਼ਨ ਸਰਵੇ ਹੈ, ਇਸ ਸਰਵੇ ਦੇ ਮੁਤਾਬਿਕ ਫਿਰ ਵੀ ਉਹ ਕੋਈ ਸੀਟ ਨਹੀਂ ਜਿੱਤਣਗੇ। ਇਸ ਤੋਂ ਬਾਅਦ ਅੱਗੇ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਮੱਧ ਪ੍ਰਦੇਸ਼ ਦੀ। ਮੱਧ ਪ੍ਰਦੇਸ਼ ਦੇ ਵਿੱਚੋਂ ਪਿਛਲੀ ਵਾਰ ਕਲੀਨ ਸਵੀਪ ਸੀਗਾ, 28 ਸੀਟਾਂ ਜਿੱਤੀਆਂ ਸੀ 29 ਦੇ ਵਿੱਚੋਂ, ਸਿਰਫ 1 ਸੀਟ ਬਾਹਰ ਗਈ ਸੀ, ਲੇਕਿਨ ਇਸ ਵਾਰ 28 ਦੀ ਬਜਾਏ 27 ਸੀਟਾਂ, 1 ਸੀਟ ਘਟੇਗੀ ਐਨਡੀਏ ਅਲਾਇੰਸ ਦੀ, ਬੀਜੇਪੀ ਦੀ 1 ਸੀਟ ਘਟ ਰਹੀ ਹੈ। ਰਾਜਸਥਾਨ ਦੇ ਵਿੱਚ ਸਥਿਤੀ ਬਰਕਰਾਰ ਹੈ, ਰਾਜਸਥਾਨ ਦੇ ਵਿੱਚ ਪਿਛਲੀ ਵਾਰ ਵੀ 25 ਸੀਟਾਂ ਬੀਜੇਪੀ ਨੇ ਜਿੱਤੀਆਂ ਸੀ, ਇਸ ਵਾਰ ਵੀ ਪ੍ਰੋਜੈਕਸ਼ਨ ਇਹੀ ਚੱਲ ਰਹੀ ਹੈ। ਰਾਜਸਥਾਨ ਦੇ ਵਿੱਚ ਹਾਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਰਾਜਸਥਾਨ ਔਰ ਮੱਧ ਪ੍ਰਦੇਸ਼ ਦੇ ਵਿੱਚ, ਸੋ 25 ਦੀਆਂ 25 ਸੀਟਾਂ ਫਿਰ ਇੱਕ ਵਾਰ ਬੀਜੇਪੀ ਹੀ ਜਿੱਤਦੀ ਨਜ਼ਰ ਆ ਰਹੀ ਹੈ। ਜੰਮੂ ਕਸ਼ਮੀਰ ਦੇ ਵਿੱਚ ਐਜ਼ ਐਕਸਪੈਕਟਡ ਜੰਮੂ ਦੀਆਂ 2 ਸੀਟਾਂ ਦੋਨੋਂ ਬੀਜੇਪੀ ਨੂੰ ਮਿਲ ਰਹੀਆਂ, ਜਿਹੜੀਆਂ ਸ਼੍ਰੀਨਗਰ ਏਰੀਆ ਦੀਆਂ, ਬਾਕੀ ਉਸ ਏਰੀਆ ਦੀਆਂ ਕਸ਼ਮੀਰ ਏਰੀਆ ਦੀਆਂ 3 ਸੀਟਾਂ ਨੇ ਉਹ ਇੰਡੀਆ ਅਲਾਇੰਸ ਕੋਲ ਜਾ ਰਹੀਆਂ ਨੇ, ਸੋ 5 ਦੇ ਵਿੱਚੋਂ 2 ਸੀਟਾਂ ਬੀਜੇਪੀ ਕੋਲ, 3 ਸੀਟਾਂ ਇੰਡੀਆ ਅਲਾਇੰਸ ਕੋਲ। ਹਰਿਆਣਾ ਵੱਲ ਰੁਕ ਕਰਦੇ ਹਾਂ, ਹਰਿਆਣਾ ਬੜਾ ਇੰਟਰਸਟਿੰਗ ਹੈ ਕਿਉਂਕਿ ਪਿਛਲੀ ਵਾਰ 10 ਦੀਆਂ 10 ਸੀਟਾਂ ਬੀਜੇਪੀ ਨੇ ਜਿੱਤੀਆਂ ਸੀਗੀਆਂ, ਹਰਿਆਣੇ ਚ ਬੀਜੇਪੀ ਸੀਟਾਂ ਹਾਰ ਰਹੀ ਹੈ, ਪਿਛਲੀ ਵਾਰ 10 ਜਿੱਤੀਆਂ ਸੀ, ਇਸ ਵਾਰ 8 ਜਿੱਤ ਰਹੀ ਹੈ। ਕਾਂਗਰਸ ਪਿਛਲੀ ਵਾਰ ਕੋਈ ਸੀਟ ਨਹੀਂ ਸੀ ਜਿੱਤੀ, 0 ਸੀਗੀ, ਕਾਂਗਰਸ ਇਸ ਵਾਰ 2 ਸੀਟਾਂ ਹਰਿਆਣੇ ਤੋਂ ਜਿੱਤ ਰਹੀ ਹੈ। ਹਿਮਾਚਲ ਪ੍ਰਦੇਸ਼ ਰੁਕ ਕਰਦੇ ਹਾਂ ਜਿੱਥੇ ਕਾਂਗਰਸ ਦੀ ਸਰਕਾਰ ਹੈ, ਲੇਕਿਨ 4 ਦੀਆਂ 4 ਸੀਟਾਂ ਬੀਜੇਪੀ ਜਿੱਤ ਰਹੀ ਹੈ ਇਸ ਪੋਲ ਸਰਵੇ ਦੇ ਮੁਤਾਬਿਕ। ਪਿਛਲੀ ਵਾਰ ਵੀ ਕਾਂਗਰਸ ਨੇ ਕੋਈ ਸੀਟ ਨਹੀਂ ਸੀ ਜਿੱਤੀ, 0 ਸੀਗਾ, ਖਾਤਾ ਨਹੀਂ ਸੀ ਖੁੱਲਿਆ, 4 ਦੀਆਂ 4 ਸੀਟਾਂ ਕਲੀਨ ਸਵੀਪ ਸੀਗੀਆਂ 2019 ਚ, ਤੇ 2024 ਦੇ ਵਿੱਚ ਵੀ ਬੀਜੇਪੀ ਇੱਥੇ ਕਲੀਨ ਸਵੀਪ ਕਰਦੀ ਨਜ਼ਰ ਆ ਰਹੀ ਹੈ। ਉੱਤਰਾਖੰਡ ਦੀ ਹੁਣ ਗੱਲ ਕਰਦੇ ਹਾਂ, ਉੱਤਰਾਖੰਡ ਦੇ ਵਿੱਚ 5 ਸੀਟਾਂ ਨੇ, ਇੱਥੇ ਵੀ ਕਲੀਨ ਸਵੀਪ ਨਜ਼ਰ ਆ ਰਿਹਾ ਪਿਛਲੀ ਵਾਰ ਦੀ ਤਰ੍ਹਾਂ। 2019 ਦੇ ਵਿੱਚ ਬੀਜੇਪੀ ਦੀਆਂ 5 ਦੇ 5 ਜਿੱਤੀਆਂ ਸੀਗੀਆਂ ਉੱਤਰਾਖੰਡ ਦੀਆਂ, ਇਸ ਵਾਰ ਵੀ 5 ਦੇ 5 ਸੀਟਾਂ ਬੀਜੇਪੀ ਦੁਬਾਰਾ ਜਿੱਤੀ ਨਜ਼ਰ ਆ ਰਹੀ ਹੈ। ਨਾਰਥ ਇੰਡੀਆ ਦਾ ਲੇਖਾ ਜੋਖਾ ਅਸੀਂ ਦੇ ਦਿੱਤਾ ਸਾਰਾ ਤੁਹਾਨੂੰ, ਨਦਰ ਇੰਡੀਆ ਦਾ, ਨਾਰਥ ਇੰਡੀਆ ਕੁਝ ਸੈਂਟਰਲ ਇੰਡੀਆ ਦਾ ਵੀ ਦੇਤਾ, 153 ਸੀਟਾਂ ਜੇ ਅਸੀਂ ਮੰਨ ਕੇ ਚੱਲੀਏ। ਅਸੀਂ ਗੱਲ ਕਰ ਰਹੇ ਹਾਂ ਜੰਮੂ ਕਸ਼ਮੀਰ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੱਕ ਅਸੀਂ ਸਾਰਾ ਦੱਸ ਰਹੇ ਹਾਂ, ਛੱਤੀਸਗੜ੍ਹ ਨਹੀਂ ਹਜੇ ਸ਼ਾਮਿਲ ਕੀਤਾ। ਐਨਡੀਏ ਜੇ ਅਸੀਂ ਗੱਲ ਕਰੀਏ 180 ਸੀਟਾਂ ਨੇ ਸਾਰਾ ਮੱਧ ਪ੍ਰਦੇਸ਼ ਤੱਕ, 180 ਸੀਟਾਂ। ਇਹਨਾਂ 180 ਸੀਟਾਂ ਦੇ ਵਿੱਚੋਂ ਐਨਡੀਏ ਔਰ ਅਲਾਇੰਸ ਜਿਹੜਾ ਬੀਜੇਪੀ ਲੈਡ ਅਲਾਇੰਸ ਹੈ 154 ਸੀਟਾਂ ਜਿੱਤ ਰਿਹਾ ਹੈ, 180 ਦੇ ਵਿੱਚੋਂ 25 ਸੀਟਾਂ ਇੰਡੀਆ ਕੋਲ ਹੈ, ਬਾਕੀਆਂ ਕੋਲ 1 ਸੀਟ ਦੇ ਵਿੱਚ ਨਜ਼ਰ ਆ ਰਹੀ ਹੈ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਸਦਰਨ ਇੰਡੀਆ ਦੀ। ਸਦਰਨ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਕਰਨਾਟਕਾ ਵੱਲ ਰੁਕ ਕਰਾਂਗੇ। ਕਰਨਾਟਕਾ ਦੇ ਵਿੱਚ 27 ਸੀਟਾਂ ਟੋਟਲ ਨੇ, ਬੀਜੇਪੀ ਦੇ ਇੱਥੇ ਪ੍ਰਦਰਸ਼ਨ ਨਜ਼ਰ ਆ ਵਧੀਆ ਨਜ਼ਰ ਆ ਰਿਹਾ ਹੈ ਆਪਣੇ ਸਹਿਯੋਗੀ ਦਲਾਂ ਦੇ ਨਾਲ। 28 ਦੇ ਵਿੱਚੋਂ 27 ਸੀਟਾਂ ਪਿਛਲੀ ਵਾਰ ਜਿੱਤੀਆਂ ਸੀਗੀਆਂ ਐਨਡੀਏ ਅਲਾਇੰਸ ਨੇ, ਸੋ ਇਸ ਵਾਰ ਥੋੜੀਆਂ ਘੱਟ ਰਹੀਆਂ ਨੇ ਸੀਟਾਂ। ਸੋ ਪਿਛਲੀ ਵਾਰ 28 ਚੋਂ 27 ਜਿੱਤੀਆਂ ਸੀ ਬੀਜੇਪੀ ਔਰ ਅਲਾਇੰਸ ਨੇ, ਇਸ ਵਾਰ ਬੀਜੇਪੀ ਔਰ ਅਲਾਇੰਸ ਦਲ ਜਿਹੜੇ ਹੈਗੇ ਨੇ ਉਹ 27 ਦੀ ਬਜਾਏ 24 ਸੀਟਾਂ ਜਿੱਤਣਗੇ। ਕਾਂਗਰਸ ਸੀਟਾਂ ਗੇਨ ਕਰ ਰਹੀ ਹੈ ਇੱਥੋਂ ਕਰਨਾਟਕਾ ਚ, ਕਾਂਗਰਸ ਜਿੱਥੇ ਕਿ 1 ਸੀਟ ਸੀਗੀ, ਕਾਂਗਰਸ ਇਸ ਵਾਰ 4 ਸੀਟਾਂ ਇੱਥੋਂ ਲਿਜਾਂਦੀ ਨਜ਼ਰ ਆ ਰਹੀ ਹੈ। ਤੇਲੰਗਾਨਾ ਦੇ ਵਿੱਚ ਵੱਡਾ ਗੇਨ ਹੈ ਕਾਂਗਰਸ ਦੇ ਵਾਸਤੇ, ਜੇ ਸਭ ਤੋਂ ਬੜਾ ਗੇਨ ਅਸੀਂ ਕਿਤੇ ਦੇਖ ਰਹੇ ਹਾਂ ਤੇ ਕਾਂਗਰਸ ਸਭ ਤੋਂ ਜ਼ਿਆਦਾ ਗੇਨ ਤੇਲੰਗਾਨਾ ਚ ਕਰ ਰਹੀ ਹੈ। ਤੇਲੰਗਾਨਾ ਦੇ ਵਿੱਚ ਪਿਛਲੀ ਵਾਰ ਕਾਂਗਰਸ ਦੀਆਂ 3 ਸੀਟਾਂ ਸੀਗੀਆਂ, ਲੇਕਿਨ ਇਸ ਵਾਰ ਕਾਂਗਰਸ ਦੀਆਂ 10 ਸੀਟਾਂ ਆ ਰਹੀਆਂ। ਤੇਲੰਗਾਨਾ ਦੇ ਵਿੱਚ 17 ਟੋਟਲ ਸੀਟਾਂ ਨੇ, 10 ਸੀਟਾਂ ਕਾਂਗਰਸ ਕੋਲ, 3 ਸੀਟਾਂ ਬੀਜੇਪੀ ਕੋਲ ਔਰ 3 ਸੀਟਾਂ ਰਾਓ ਸਾਹਿਬ ਦੀ ਪਾਰਟੀ BRS ਕੋਲ, 1 ਸੀਟ AIMIM ਉਹਦੇ ਕੋਲ ਜਾ ਰਹੀ ਹੈ, ਓਵੈਸੀ ਸਾਹਿਬ ਕੋਲ 1 ਸੀਟ ਇੱਥੇ ਜਾਂਦੀ ਨਜ਼ਰ ਆ ਰਹੀ ਹੈ 17 ਦੇ ਵਿੱਚੋਂ। ਸੋ ਓਵਰਆਲ ਜੇ ਅਸੀਂ ਦੇਖੀਏ ਸਭ ਤੋਂ ਬੜਾ ਗੇਨ ਇੱਥੋਂ ਹੀ ਨਜ਼ਰ ਆ ਰਿਹਾ ਕਾਂਗਰਸ ਪਾਰਟੀ ਦਾ ਤੇਲੰਗਾਨਾ ਦੇ ਵਿੱਚ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਤੇਲੰਗਾਨਾ ਤੋਂ ਬਾਅਦ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੇ ਵਿੱਚ ਅਸੀਂ ਦੱਸ ਦਈਏ ਕਿ ਫਿਰ ਗੇਨ ਨਜ਼ਰ ਆ ਰਿਹਾ ਹੈਗਾ YSR ਦਾ। ਪਿਛਲੀ ਵਾਰ 2019 ਚ ਨਾ ਬੀਜੇਪੀ ਨੂੰ ਕੋਈ ਸੀਟ ਮਿਲੀ ਸੀ ਨਾ ਕਾਂਗਰਸ ਨੂੰ, ਜ਼ੀਰੋ ਰਿਹਾ ਸੀ, ਖਾਤਾ ਨਹੀਂ ਖੁੱਲਿਆ ਆਂਧਰਾ ਪ੍ਰਦੇਸ਼ ਕਾਂਗਰਸ ਔਰ ਬੀਜੇਪੀ ਦਾ। ਇਸ ਵਾਰ ਵੀ ਨਾ ਕਾਂਗਰਸ ਨੂੰ ਕੋਈ ਸੀਟ ਜਾ ਰਹੀ ਹੈ ਆਂਧਰਾ ਪ੍ਰਦੇਸ਼, ਨਾ ਕਾਂਗਰਸ ਬੀਜੇਪੀ ਨੂੰ, ਦੋਨਾਂ ਦਾ ਖਾਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ। ਸੋ YSR ਕਾਂਗਰਸ ਜਿਹੜੀ ਰੈਡੀ ਸਾਹਿਬ ਦੀ ਕਾਂਗਰਸ ਆ, 22 ਸੀਟਾਂ ਸੀਗੀਆਂ, ਇਸ ਵਾਰੀ ਬਹੁਤ ਬੜਾ ਚੇਂਜ ਆ, 22 ਦੀ ਬਜਾਏ ਰੈਡੀ ਸਾਹਿਬ ਨੂੰ ਸਿਰਫ 8 ਮਿਲ ਰਹੀਆਂ ਨੇ। TDP ਤੇਲਗੂ ਦੇਸਮ 3 ਸੀਟਾਂ ਸੀਗੀਆਂ ਪਿਛਲੀ ਵਾਰ, ਇਸ ਵਾਰ 17 ਸੀਟਾਂ ਨਜ਼ਰ ਆ।